ਕਹੇ ਅਖੰਡ ਪਾਠ ਆਦਿ ਗ੍ਰੰਥ ਸਾਹਿਬ ਦਾ ਢੋਰਿਆ ਜੈਮਲ ਸਿੰਘ ਜੀ ਤੋਂ ਗ੍ਰੰਥ ਸਾਹਿਬ ਲੈ। ਮੁਠੱਡਿਆਂ ਦਾ ਇਹ ਮੇਲਾ ਸ਼ਹੀਦਾਂ ਮਲੇਰਕੋਟਲੇ ਵਾਲਿਆਂ ਨਿਮਿੱਤ ਲਿਖਦਿਆਂ ਸੰਤ ਕਾਲਾ ਸਿੰਘ ਜੀ ਦੇ ਲਿਖੇ ਚੋਂ ਮੈਂ ਕੁਝ ਮਦਦ ਲਈ ਹੈ। ਸੰਤ ਜੀ ਨੇ ਗੁਰੂ ਹਰੀ ਸਿੰਘ ਜੀ ਤੱਕ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੱਕ ਦਾ ਵੀ ਕੁਝ ਹਾਲ ਲਿਖਿਆ ਹੈ। 5-6-7 ਮਾਘ ਮੇਲਾ ਸੀ। ਪਹਿਲੇ ਦਿਨ ਤੋਂ ਸਭ ਹਿੰਦੂ ਮੁਸਲਮਾਨ ਅਤੇ ਸਿੱਖ ਦੇਸ਼ ਭਗਤ ਨੇੜੇ ਤੇੜੇ ਦੇ ਫਲੌਰ ਪੁੱਜੇ ਹੋਏ ਸਨ। ਸਤਿਗੁਰੂ ਜੀ ਦਾ ਫਲੌਰੋਂ ਲੈ ਮੁਠੱਡਿਆਂ ਤੱਕ ਜਲੂਸ ਕੱਢ ਜੈਕਾਰਿਆਂ ਬੰਦੇ ਮਾਤਰਮ ਅਤੇ ਅੱਲਾਹੂ ਅਕਬਰ ਦੇ ਆਵਾਜ਼ਾਂ 'ਚ ਸਵਾਗਤ ਕੀਤਾ ਗਿਆ, ਕਿਉਂਕਿ ਸਤਿਗੁਰੂ ਜੀ ਹੀ ਇਹ ਸ਼ਹੀਦੀ ਮੇਲੇ ਦੇ ਪ੍ਰਧਾਨ ਸੀ। ਮੁਠੱਡੀ ਪੁੱਜ ਸਤਿਗੁਰੂ ਜੀ ਵੱਲੋਂ ਐਡਰੈਸ ਵਿੱਚ ਨਾਮਧਾਰੀ ਇਤਿਹਾਸ ਦੇ ਖਾਸ ਕਾਰਨਾਮੇ ਅਤੇ ਔਖੀਆਂ ਬੀਤੀਆਂ ਦੱਸੀਆਂ ਗਈਆਂ ਅਤੇ ਸਭ ਆਏ ਨੂੰ ਆਪਣੇ ਗੋਰੇ ਨਾਲ ਤਦੋਂ ਤੱਕ ਤੋਂ ਹੁਣ ਤੱਕ ਦੇ ਵਰਤਾਓ ਅਤੇ ਅਸੂਲ ਨਾ ਮਿਲਵਰਤਨ ਦੇ ਦੱਸੇ ਗਏ ਸੀ। ਸੰਤ ਕਾਲਾ ਸਿੰਘ ਜੀ ਦੇ ਸਤਿਗੁਰੂ ਬਿਲਾਸ ਅਮਰ ਭਾਰਤੀ ਦੇ ਲਿਖੇ ਸਿੱਖ ਇਤਿਹਾਸ ਅਤੇ ਕੂਕੇ ਪੁਸਤਕ 'ਚੋਂ ਮੈਂ ਇਸ ਮੁਠੱਡੀ ਮੇਲੇ ਹੋਏ ਸ਼ਹੀਦਾਂ ਬਾਬਤ ਦਾ ਹਾਲ ਵੇਖ ਲਿਖਦਾ ਹਾਂ। ਇਸ ਮੇਲੇ 'ਤੇ ਪੁੱਜਣ ਵੱਲੋਂ ਗੋਰੇ ਨੇ ਲੁਧਿਆਣੇ ਸਤਿਗੁਰੂ ਜੀ ਨੂੰ ਕਿਹਾ ਸੀ, ਤੁਸੀਂ ਧਾਰਮਿਕ ਦੀਵਾਨਾਂ 'ਤੇ ਜਾਂਦੇ ਹੋ, ਇਸ ਮੇਲੇ 'ਤੇ ਹੋਰ ਗੱਲਾਂ ਹੋਣਗੀਆਂ, ਤੁਸੀਂ ਨਾ ਜਾਓ। ਤਾਂ ਸਤਿਗੁਰੂ ਜੀ ਉੱਤਰ ਦਿੱਤਾ ਸੀ, ਮੇਰੇ ਗਿਆਨ ਧੀਰਜ ਅਤੇ ਜੁਗਤ ਹੋਰ ਹੋਵੇਗੀ, ਮੈਂ ਜ਼ਰੂਰ ਹੀ ਜਾਵਾਂਗਾ। ਕੁਝ ਕਾਂਗਰਸੀ ਵੀ ਲੁਧਿਆਣੇ ਪਹੁੰਚੇ ਅਤੇ ਉਹਨਾਂ ਵੀ ਗੋਰੇ ਨੂੰ ਕਿਹਾ, ਤੇਰਾ ਕੀ ਹੱਕ ਹੈ ਇਹਨਾਂ ਨੂੰ ਅਟਕਾਉਣ ਦਾ। ਸਤਿਗੁਰੂ ਜੀ ਦੇ ਸਵਾਗਤ ਲਈ ਫਲੌਰੋਂ ਹੀ ਰਲੇ ਮਹਾਰਾਜ ਗੁਰਦਿਆਲ ਸਿੰਘ ਜੀ, ਚੌਧਰੀ ਗੁਲਾਮ ਹੈਦਰ ਖਾਂ ਕਿਚਲੂ, ਐਡੀਟਰ ਸਦਾਕਤ ਲਾਹੌਰ, ਲਾਲਾ ਕੇਦਾਰਨਾਥ ਜੀ ਸਹਿਗਲ, ਐਡੀਟਰ ਖਬਰਦਾਰ ਲਾਹੌਰ, ਸੇਵਾ ਸੰਮਤੀ ਫਲੌਰ, ਖਿਲਾਫਤ ਕਮੇਟੀ ਲੁਧਿਆਣਾ ਦੇ ਵਲੰਟੀਅਰ ਹਜ਼ਾਰਾਂ ਦੀ ਗਿਣਤੀ ਵਿੱਚ, ਸਰਦਾਰ ਕਿਸ਼ਨ ਸਿੰਘ ਅਤੇ ਸਰਦਾਰਾ ਸਿੰਘ ਜੀ ਐਡੀਟਰ ਖਾਲਸਾ ਲਾਹੌਰ, ਮਹਿਤਾ ਆਨੰਦ ਕਿਸ਼ੋਰ ਜੀ ਲਾਹੌਰ, ਮਹਾਤਮਾ ਆਨੰਦ ਗੋਪਾਲ ਅਤੇ ਤੁਲਸੀ ਰਾਮ, ਸਵਾਮੀ ਸਰਧਾਨੰਦ ਜੀ ਸਵਰਾਜ ਆਸ਼ਰਮ ਅੰਮ੍ਰਿਤਸਰ, ਹਬੀਬ ਅਲੀ ਖਾਂ ਆਦਿ ਆਏ। ਸੰਤ ਜੀ ਲਿਖਦੇ ਹਨ, ਦੇਸ਼ ਭਗਤ ਸਭ ਹੀ ਚੱਲ ਆਏ, ਸਭ ਨੇ ਗੁਰ ਨੂੰ ਸੀਸ ਨਿਵਾਏ, ਰਾਮ ਭਜ ਦੱਤ ਹੈ ਪੰਡਿਤ ਜੋਈ, ਕਰੇ ਬੰਦਨਾ ਗੁਰ ਨੂੰ ਸੋਈ, ਤਿਆਗ ਮੂਰਤੀ ਗੋਕਲ ਚੰਦ, ਕਰੀ ਆਣ ਗੁਰਚਰਨੀ ਬੰਦ। ਮੁਠੱਡੀ ਸਤਿਗੁਰੂ ਜੀ ਦਾ ਉਤਾਰਾ ਚੜ੍ਹਦੀ ਤਰਫ ਅਤੇ ਦੀਵਾਨ ਸਥਾਨ ਪਹਾੜ ਤਰਫ ਸੀ। ਮਹਾਰਾਜ ਗੁਰਦਿਆਲ ਸਿੰਘ ਜੀ, ਪੰਡਿਤ ਬਸੰਤ ਸਿੰਘ ਜੀ, ਸੰਤ ਨਿਧਾਨ ਸਿੰਘ ਜੀ ਆਲਮ, ਅਖਬਾਰਾਂ ਦੇ ਐਡੀਟਰਾਂ ਅਤੇ ਦੇਸ਼ ਭਗਤਾਂ, ਦੇਸ਼ ਹਿੱਤ ਸ਼ਹੀਦ ਹੋਇਆਂ ਅਤੇ ਆਜ਼ਾਦੀ ਹਿੱਤ ਉਤਸ਼ਾਹ ਵਾਲੇ ਪ੍ਰਚਾਰ ਕੀਤੇ। ਕੁਝ ਪਾਠਾਂ ਦੇ ਭੋਗ ਵੀ ਸ਼ਹੀਦਾਂ ਨਿਮਿਤ ਪਾਏ। ਮੇਲੇ ਦੇ ਭੋਗ ਸਮੇਂ ਕੜਾਹ ਪ੍ਰਸ਼ਾਦ ਅਤੇ ਹਵਨ ਵੀ ਕੀਤਾ। ਇਹ ਸਭ ਮੇਲੇ ਦੀ ਕਾਰਵਾਈ 14 ਮਾਘ ਸਤਯੁਗ 'ਚ ਲਾਹੌਰ ਜਾ ਮਹਾਰਾਜ ਜੀ ਅਤੇ ਆਲਮ ਜੀ ਲਿਖੀ। ਕੁਝ ਸਿੰਘ ਸਭੀਆਂ ਅਕਾਲੀਆਂ ਵੀ ਇੱਕ ਦਿਨ ਪਹਿਲੇ ਰੌਲਾ ਕੀਤਾ ਸੀ ਕਿ ਗ੍ਰੰਥ ਸਾਹਿਬ ਨਗਰ ਦੇ ਦੁਆਲੇ ਫੇਰੋ ਅਤੇ ਦੀਵਾਨ ਵਿੱਚ ਵੀ ਪ੍ਰਕਾਸ਼ੋ, ਪਰ ਸਤਿਗੁਰੂ ਜੀ ਨੇ ਸਭ ਦੀ ਰਾਏ ਨਾਲ ਉਹਨਾਂ ਨੂੰ ਕਿਹਾ, ਇਹ ਸਭ ਦਾ ਸਾਂਝਾ ਮੇਲਾ ਹੈ ਅਤੇ ਅਰੂੜੀਆਂ ਅਤੇ ਫੇਰ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਨੀ। ਸਿੰਘ ਸਭੀਏ ਇਸ ਵਜ੍ਹਾ ਆਪਣਾ ਪ੍ਰਭਾਵ ਦੀਵਾਨ ਵਿੱਚ ਰੱਖਣਾ ਪਾਉਣਾ ਚਾਹੁੰਦੇ ਸੀ, ਇਸ ਵਜ੍ਹਾ ਉਹਨਾਂ ਦੀ ਦਾਲ ਨਾ ਗਲੀ ਇਸ ਮੇਲੇ 'ਤੇ। ਇਸ ਮੇਲੇ ਤੋਂ ਸਤਿਗੁਰੂ ਜੀ ਦਾ ਦੇਸ਼ ਭਗਤਾਂ, ਸਿੱਖਾਂ, ਕਾਂਗਰਸੀਆਂ ਅਤੇ ਖਿਲਾਫਤ ਵਾਲਿਆਂ ਨਾਲ ਪ੍ਰੇਮ ਵਧਿਆ। ਅਖਬਾਰਾਂ ਵਿੱਚ ਬਹੁਤ ਲੇਖ ਛਪੇ ਸ਼ਹੀਦਾਂ ਅਤੇ ਸਤਿਗੁਰੂ ਰਾਮ ਸਿੰਘ ਜੀ ਬਾਰੇ। ਪੰਡਿਤ ਬਸੰਤ ਸਿੰਘ ਜੀ, ਸੂਬਾ ਸਹੀਆ ਸਿੰਘ ਜੀ ਬਹੁਤ ਅੱਗੇ ਹੋ ਹਿੱਸਾ ਪਾਇਆ ਇਸ ਮੇਲੇ 'ਤੇ। ਦੁਆਲੇ ਦੀ ਸੰਗਤ ਬਹੁਤ ਰੌਣਕ ਵਧਾਈ। ਹਿੰਦੂ ਸਿੱਖ ਮੁਸਲਮਾਨ ਦਾ ਸਾਂਝਾ ਸਟੇਜ, ਬੋਲਣ ਵਾਲਾ ਨਾਮਧਾਰੀਆਂ ਦਾ ਅਤੇ ਦੇਸ਼ ਸੇਵਾ ਦਾ ਸਾਥੀ ਸਾਬਤ ਹੋਇਆ। ਸੰਤ ਮੰਗਲ ਸਿੰਘ ਜੀ ਅਤੇ ਮਹਾਰਾਜ ਗੁਰਦਿਆਲ ਸਿੰਘ ਜੀ ਦੀ ਕੁਝ ਮਨਸਾ ਪੂਰੀ ਹੋਈ। ਸਨਖਤਰੇ ਜ਼ਿਲ੍ਹਾ ਸਿਆਲਕੋਟ ਵਿੱਚ ਅਤੇ ਹੁਸ਼ਿਆਰਪੁਰ ਵੀ ਮਹਾਰਾਜ ਗੁਰਦਿਆਲ ਸਿੰਘ ਜੀ ਅਤੇ ਉਹਨਾਂ ਦੇ ਮੇਲੀਆਂ ਸਾਥੀਆਂ ਵੱਲੋਂ ਉੱਦਮ ਖੇਤਰ ਕੀਤੀ ਕਾਰਨ ਕਾਨਫਰੰਸਾਂ ਮੇਲੇ ਹੋਏ, ਜਿਨ੍ਹਾਂ ਵਿੱਚ ਅੰਗਰੇਜ਼ੀ ਸਰਕਾਰ ਦੇ ਨਾਮਧਾਰੀਆਂ ਤੇ ਜ਼ੁਲਮ ਦੱਸੇ ਗਏ ਤੇ ਭੈਣੀ ਸਾਹਿਬੋਂ ਚੌਂਕੀ ਚੁੱਕ ਲੈਣ ਦੀ ਬਾਬਤ ਜ਼ੋਰ ਦਿੱਤਾ ਗਿਆ। ਸਨਖਤਰੇ ਸੰਤ ਟਹਿਲ ਸਿੰਘ ਜੀ ਸੱਦੋ ਵਾਲੀਆਂ ਬੜਾ ਉੱਦਮ ਕੀਤਾ ਸੀ ਸਣੇ ਸਾਥੀਆਂ। ਹੁਸ਼ਿਆਰਪੁਰ ਸਤਿਗੁਰੂ ਜੀ ਆਲਮ ਜੀ ਤੇ ਪੰਡਿਤ ਬਸੰਤ ਸਿੰਘ ਜੀ ਆਦਿ ਨੇ ਬਹੁਤ ਉੱਦਮ ਕੀਤਾ ਸੀ। ਸਰਕਾਰ ਅੰਗਰੇਜ਼ੀ ਨੂੰ ਨੋਟਿਸ ਵੀ ਦਿੱਤਾ ਗਿਆ ਕਿ ਉਹ ਚੌਂਕੀ ਚੁੱਕ ਲੈ, ਜਿਸ ਪਾਰੋਂ ਮਿਸਟਰ ਬੋਰਿੰਗ ਸੁਪਰਟੈਂਡੈਂਟ CID ਭੈਣੀ ਸਾਹਿਬ ਗਿਆ। ਤਦੋਂ ਸੂਰਤ ਸਿੰਘ ਭਿਕਸ਼ੂ ਹੀ ਭੈਣੀ ਸਾਹਿਬ ਸੀ। ਥੜੇ ਵਾਲੇ ਮੰਦਿਰ ਵਿੱਚ ਬੋਰਿੰਗ ਜਾਣ ਲੱਗਾ ਸਣੇ ਜੋੜੇ, ਤਾਂ ਭਿਕਸ਼ੂ ਰੋਕਿਆ ਕਿ ਜੋੜਾ ਉਤਾਰ ਕੇ ਜਾ, ਤਾਂ ਅੰਗਰੇਜ਼ ਤਾੜਨਾ ਕੀਤੀ। ਭਿਕਸ਼ੂ ਡਟ ਕੇ ਕਿਹਾ, ਤੁਸੀਂ ਰਹੋਗੇ ਇੱਥੇ ਹੁਣ ਜਾਂ ਅਸੀਂ, ਤੇ ਕਿਹਾ ਨਹੀਂ ਰੱਖਣੀ ਜ਼ਾਲਮ ਸਰਕਾਰ ਹੁਣ ਅਸਾਂ। ਹੁਣ ਭਿਕਸ਼ੂ ਨਾਮਧਾਰੀ ਪੁਣੇ ਤੋਂ ਪਿਛਾਂ ਰਹਿੰਦਾ ਹੈ। ਕਦੀ ਸਤਿਗੁਰੂ ਜੀ ਨੂੰ ਭਾਲਣ ਰੰਗੂਨ ਤੇ ਮੌਲਮੀਨ ਗਿਆ ਸੀ ਤੇ ਬਹੁਤੀ ਭਿਕਸ਼ੂਆਂ ਨੂੰ ਦੇਖ ਆਪਣਾ ਨਾਮ ਭਿਕਸ਼ੂ ਰੱਖਿਆ ਸੀ। ਇਹ ਭਿਕਸ਼ੂ ਸੂਰਤ ਸਿੰਘ ਜੀ ਪਹਿਲੋਂ ਖਤਰਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਸੀ, ਬਾੜੀਆਂ ਵਾਲੇ ਮੁਰੱਬੇ ਜਾ ਲਏ ਸੀ ਨਵੀਂ ਆਬਾਦੀ ਸਮੇਂ ਤੇ ਫੇਰ ਮਿੰਟ ਗੁਮਰੀ ਜਾ ਰਿਹਾ। ਕਾਂਗਰਸ ਵਿੱਚ ਗਰਮ ਖਿਆਲੀਆਂ ਨਾਲ ਕੰਮ ਕਰਦੇ ਸਮੇਂ ਕੈਦ ਵੀ ਕੱਟੀ। ਸਤਿਗੁਰੂ ਜੀ ਸੇਵੇ ਸਾਹਿਬ ਹੋ ਰਹੇ ਪਾਠਾਂ ਵਿੱਚ ਸਿੱਖਾਂ ਨੂੰ ਹਿੱਸਾ ਲੈਣ ਲਈ ਵੀ ਹੋਕਾ ਦਵਾਇਆ। ਇਸ ਮੇਲੇ 'ਤੇ ਸਤਿਯੁਗ 'ਚ ਇਹ ਵੀ ਛਪਵਾਇਆ ਕਿ ਸਰਸੇ ਤੋਂ ਹੋ ਪੈਦਲ ਜਾਂ ਊਠਾਂ 'ਤੇ ਅੱਗੋਂ ਅੱਪੜੀ ਦਾ ਏ। ਸੰਤ ਮੋਹਨ ਸਿੰਘ ਜੀ ਸਮੇਤ ਲਿਖਤੀ ਗ੍ਰੰਥ ਸਾਹਿਬ ਅਤੇ 5 ਗ੍ਰੰਥੀਆਂ ਲੈ ਸਤਿਗੁਰੂ ਜੀ ਨਹਿਰੋਂ ਲੰਗਰ ਛਕ 9 ਮਾਘ ਸੁਹੇਵੇ ਸਾਹਿਬ ਦਰਸ਼ਨ ਦਿੱਤੇ। ਪਹਿਲੇ 1 ਹੀ ਪਾਠ 'ਤੇ ਪੋਥੀ ਸੀ, ਫਿਰ 3 ਪਾਠ ਟੋਰੇ। ਅਥਿੱਤੀ ਆਏ ਨੂੰ ਵੀ ਲੰਗਰ ਦੇਣ ਲੱਗੇ। ਪਾਠਾਂ ਦੇ ਮੇਲੇ ਦੀ ਰੌਣਕ ਵਧੀ ਅਤੇ ਪਾਠ ਪਾਠੀ ਵੀ ਵਧੇ। ਮਨ ਪ੍ਰਗਾਸ ਗੁਰ ਤੇ ਮਤ ਲਈ, ਕਰ ਮੈਂ ਅਣਜਾਣ ਬੁੱਧੀ, ਥੋੜ੍ਹਾ ਪੜ੍ਹਿਆ ਹੋਣ ਕਰ ਵੀ ਗ੍ਰੰਥ ਲਿਖਣ ਲੱਗ ਪਿਆ ਹਾਂ। ਨਾ ਮੈਂ ਸੰਤ ਕਾਲਾ ਸਿੰਘ ਜੀ ਜਿਹਾ ਲਿਖ ਸਕਦਾ ਹਾਂ, ਨਾ ਆਲਮ ਜੀ ਅਤੇ ਸੰਤ ਇੰਦਰ ਸਿੰਘ ਜੀ ਅਤੇ ਅਮਰ ਭਾਰਤੀ ਜੈਸਾ ਲਿਖ ਸਕਦਾ ਹਾਂ ਸਮੇਂ ਦੇ ਵਿਦਵਾਨਾਂ ਦੀ ਪਸੰਦ ਜੋਗਾ। ਮੈਂ ਭਾਈ ਬਾਲਾ ਜੀ ਅਤੇ ਸੰਤ ਬਾਬਾ ਸੰਤੋਖ ਸਿੰਘ ਜੀ ਦੀ ਲਿਖਤ, ਜੋ ਉਹਨਾਂ ਸਤਿਗੁਰੂ ਰਾਮ ਸਿੰਘ ਜੀ ਦਾ ਅਤੇ ਗੁਰੂ ਹਰੀ ਸਿੰਘ ਜੀ ਦਾ ਇਤਿਹਾਸ ਲਿਖਿਆ ਹੈ, ਉਹਨਾਂ ਤੋਂ ਪ੍ਰਭਾਵਿਤ ਹੋ ਸਰਲ ਪੰਜਾਬੀ ਬੋਲੀ ਵਿੱਚ ਲਿਖਣ ਦਾ ਮਨ ਬਣਾ ਲਿਖਦਾ ਹਾਂ। ਕਵਿਤਾ ਮੇਰੀ ਨੂੰ ਗੂੜ ਸਮਝਿਆ ਜਾਂਦਾ ਹੈ। ਆਖਦੇ ਨੇ ਜੋ ਜੀਵਨ ਮੈਂ ਕੁਝ ਲਿਖੇ ਹਨ ਉਹ ਵੀ ਸਾਦੇ ਹੀ ਸਮਝੇ ਜਾਂਦੇ ਹਨ, ਭਾਵੇਂ ਮਹਾਨ ਭਾਵ ਹਨ। ਮੈਂ ਆਪਣੀ ਲਗਨ ਵਿੱਚ ਮਗਨ ਹੋ ਤੁਲਸੀਦਾਸ ਦੇ ਕਥਨ ਅਨੁਸਾਰ ਪੰਡਿਤ ਪਦੇਸ ਵਸਤ ਭਲ ਵਰਨੀ ਰਾਮ ਕਥਾ ਜਗ ਮੰਗਲ ਕਰਨੀ। ਲਿਖਤ ਭਾਵੇਂ ਭੱਦੀ ਹੈ, ਵਸਤ ਵਿੱਚ ਭਲੀ ਕਹੀ ਹੈ। ਰਾਮ ਜੀ ਦੀ ਕਥਾ ਜਗਤ ਨੂੰ ਖੁਸ਼ੀ ਸੁਖੀ ਕਰਨ ਵਾਲੀ, ਤਿਵੇਂ ਮੈਂ ਵੀ ਨਰਮ ਜਿਹੀ ਜਾਚ ਨਾਲ ਸਾਦੀ ਲਿਖਤ ਵਿੱਚ ਗੁਰੂ ਹਰੀ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਦੇ ਜੀਵਨ ਅਤੇ ਕਾਰਨਾਮੇ ਲਿਖਦਾ ਹਾਂ। ਆਸ ਰੱਖਦਾ ਹਾਂ ਜੇ ਸ਼ਰਧਾ ਨਾਲ ਪੜ੍ਹਨਗੇ, ਕੋਈ ਸਿੱਖਿਆ ਲੈਣਗੇ ਅਤੇ ਜੋ ਵਿਦਵਾਨ ਚਾਹੇਗਾ ਇਹ ਸਾਦੀ ਲਿਖਤ 'ਚੋਂ ਸੁੱਚਾ ਉੱਚਾ ਆਸ਼ਾ ਲੈ ਸੋਹਣਾ ਇਤਿਹਾਸ ਲਿਖ ਸਕੇਗਾ। ਮੈਨੂੰ ਸਤਿਗੁਰੂ ਜੀ ਜੋ ਉਪਦੇਸ਼ ਦਿੱਤਾ ਹੈ, ਜੋ ਹੱਥ ਆਉਂਦਾ ਹੀ ਲਿਖੀ ਜਾ, ਕਦੀ ਕਿਸੇ ਦੇ ਕੰਮ ਆਵੇਗਾ। ਇਹ ਵਾਕ ਸੱਚਾ ਹੋ ਕੇ ਹੀ ਰਹੇਗਾ। ਮੈਂ ਭਾਵੇਂ ਸੱਚਾ ਨਹੀਂ, ਮੇਰੇ ਸਤਿਗੁਰੂ ਜੀ ਦਾ ਬਚਨ ਸੱਚਾ ਹੈ। ਗੁਰਦੁਆਰੇ ਦਾ ਗ੍ਰੰਥ ਸਾਹਿਬ ਨਿੱਤ ਪ੍ਰਕਾਸ਼ ਯੋਗ ਜੈਵਲ ਸਿੰਘ ਜੀ ਨੂੰ ਦਿੱਤਾ। ਸਤਿਗੁਰੂ ਜੀ ਪਾਠ ਦੀ ਰੌਲ ਜੰਗਲ 'ਚੋਂ ਬਾਲਣ ਲਿਆਉਣਾ, ਚੱਕੀ ਪੀਣੀ ਅਤੇ ਜਲ 100 ਹੱਥ ਡੂੰਘਾ ਸੀ ਖਿੱਚਣਾ, ਸਿੱਖਾਂ ਨਾਲ ਪੂਰਾ ਵਕਤ ਵੰਡ ਲੈ, ਹਰ ਸੇਵਾ ਵਿੱਚ ਹਿੱਸਾ ਸਭ ਦਾ ਹੱਕ ਹੈ ਕਿਹਾ। ਚੱਕੀਆਂ 2-3 ਪਿੰਡ ਸੁਹੇਵੇ ਸਾਹਿਬ 'ਚੋਂ ਮੰਗ ਲੈ ਆਉਂਦੀਆਂ ਸੀ, ਕੋਈ ਖਰਾਸ ਮਸ਼ੀਨ ਨਾ ਹੋਣ ਕਰ। ਪਾਠੀ 1 ਗ੍ਰੰਥ ਸਾਹਿਬ ਦੇ ਸਤਿਗੁਰੂ ਪ੍ਰਤਾਪ ਸਿੰਘ ਜੀ, ਸੰਤ ਹਾਕਮ ਸਿੰਘ ਜੀ ਕਾਲੋਕੇ, ਹਜ਼ਾਰਾ ਸਿੰਘ ਜੀ ਵਡਾਲੇ ਜੌਲਾਂ ਦੇ, ਸੰਤਾ ਸਿੰਘ ਅਤੇ ਮਸਤਾਨ ਸਿੰਘ ਜੀ ਭੈਣੀ ਸਾਹਿਬੋਂ, ਧੂਪੀਏ ਮੋਹਨ ਸਿੰਘ, ਨਰਾਇਣ ਸਿੰਘ ਜੀ ਵਡਾਲੇ ਜੌਲਾਂ ਦੇ, ਭੋਲਾ ਸਿੰਘ, ਹਜ਼ਾਰਾ ਸਿੰਘ, ਇੰਦਰ ਸਿੰਘ ਭੈਣੀ ਸਾਹਿਬੋਂ। ਦੂਜੇ ਗ੍ਰੰਥ ਸਾਹਿਬ ਦੇ ਪਾਠੀ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਲੱਲਾਂ ਪਟਿਆਲਾ, ਪੰਡਿਤ ਅਮਰ ਸਿੰਘ, ਰਣਧੀਰ ਸਿੰਘ ਭੈਣੀ ਸਾਹਿਬੋਂ, ਭਗਵਾਨ ਸਿੰਘ ਵਰਨਾ ਦਾ, ਕਾਲਾ ਸਿੰਘ ਜਨਜਾਤੇ ਜ਼ਿਲ੍ਹਾ ਲਾਹੌਰ ਦਾ। ਧੂਪੀਏ ਚਤਰ ਸਿੰਘ ਭੈਣੀ ਸਾਹਿਬੋਂ, ਸੰਤਾ ਸਿੰਘ, ਗੰਡਾ ਸਿੰਘ ਵਰਨ, ਬਹਾਦਰ ਸਿੰਘ ਜੀ ਕੱਟਿਆਂ ਵਾਲੀ, ਇੰਦਰ ਸਿੰਘ ਮੁਕੀਮਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ। ਤੀਜੇ ਗ੍ਰੰਥ ਸਾਹਿਬ ਦੇ ਅਖੰਡ ਪਾਠੀ ਸੰਤ ਦੇਵਾ ਸਿੰਘ ਜੀ ਬਾਠਾਂ ਦੇ, ਮੱਖਣ ਸਿੰਘ ਸਹਾਰਨ ਚੜ੍ਹਦਾ ਜ਼ਿਲ੍ਹਾ ਗੁਜਰਾਂਵਾਲਾ, ਅਨੋਖ ਸਿੰਘ ਰਿਖੀ ਵਰਨ, ਸੁੰਦਰ ਸਿੰਘ ਜੀ ਫਰੀਦ ਮੱਕੀ ਅਤੇ ਦਿਆਲ ਸਿੰਘ ਵਰਨਾ ਦਾ। ਧੂਪੀਏ ਸੰਤ ਸਰਦਾਰਾ ਸਿੰਘ ਜੀ ਹਕੀਮ ਇੱਬਣ ਵਾਲੀ, ਉਜਾਗਰ ਸਿੰਘ ਗਰਮੂਲਾ, ਤੇਜਾ ਸਿੰਘ ਲਾਲੇਪੁਰ, ਰਤਨ ਸਿੰਘ ਗੁਰੂਕੋਟ, ਕਰਤਾਰ ਸਿੰਘ ਜੱਲਣ ਜ਼ਿਲ੍ਹਾ ਗੁਜਰਾਂਵਾਲਾ। ਪਹਿਰੂ ਦਿਆਲ ਸਿੰਘ ਆਦੋਕੇ ਜ਼ਿਲ੍ਹਾ ਸਿਆਲਕੋਟ, ਗਿਆਨ ਸਿੰਘ ਵਰਨ, ਲਛਮਣ ਸਿੰਘ ਭੈਣੀ ਸਾਹਿਬ। ਲਾਂਗਰੀ ਇੰਦਰ ਸਿੰਘ, ਵਰਿਆਮ ਸਿੰਘ, ਬੱਗਾ ਸਿੰਘ, ਹੁਕਮਾਂ ਸਿੰਘ, ਬੂਟਾ ਸਿੰਘ, ਜੋਤਾ ਸਿੰਘ, ਤਾਰਾ ਸਿੰਘ, ਬਘੇਲ ਸਿੰਘ ਮੁਗਲ ਚੱਕ, ਤਾਰਾ ਸਿੰਘ ਢੋਟੀਆਂ। ਦਰਸ਼ਕ ਸੇਵਕ ਜਗਤ ਸਿੰਘ ਮੁਕਤੇਦਾ, ਭਗਤ ਸਿੰਘ ਭੰਗਵਾਂ, ਹਰਨਾਮ ਸਿੰਘ ਜੰਡਿਆਲਾ, ਝੰਡਾ ਸਿੰਘ ਨਾਰਲੀ, ਲਾਲ ਸਿੰਘ ਮੋਕਲ, ਬੂੜ ਸਿੰਘ ਵਡਾਲੇ ਦਾ, ਬੀਕਾ ਸਿੰਘ, ਅਜੈਬ ਸਿੰਘ, ਗੁਰਦਿੱਤ ਸਿੰਘ ਵਡਾਲੇ ਜੌਲਾਂ ਦੇ, ਸੰਤਾ ਸਿੰਘ, ਪਾਲ ਸਿੰਘ ਘੁੱਕੇਵਾਲੀ, ਨਰਾਇਣ ਸਿੰਘ ਖੇੜੇ ਦਾ, ਹਰਨਾਮ ਸਿੰਘ ਨਥਾਣੇ ਦਾ, ਬਿਸ਼ਨ ਸਿੰਘ ਧਰਮੂਕੋਟ, ਊਠਾਂ ਦੇ ਰਸਤ ਲਿਜਾਂਦੇ ਸਰਸਿਓਂ, ਧਰਮ ਸਿੰਘ ਵਡਾਲੇ ਦਾ ਆਦਿ। ਭਾਈ ਵਜ਼ੀਰ ਸਿੰਘ ਜੀ ਗੁਰੂ ਜੀ ਦਾ ਗੜਬਈ ਹਰ ਸੇਵਾ ਕਰਦਾ, ਝਾੜੂ, ਚੱਕੀ, ਜਲ, ਬਾਲਣ ਆਦਿ। ਬੀਬੀਆਂ ਕਿਸ਼ਨ ਕੌਰ ਅਤੇ ਪ੍ਰਤਾਪ ਕੌਰ ਦੌਦ ਜ਼ਿਲ੍ਹਾ ਲੁਧਿਆਣਾ, ਛੋਟੇ ਨੰਗਲ ਦਾ ਵੀਰ ਸਿੰਘ, ਵੱਡੇ ਨੰਗਲ ਦਾ ਬਿਸ਼ਨ ਸਿੰਘ, ਕਾਲਾ ਸਿੰਘ ਜੀ ਦਾ ਪੁੱਤਰ ਅਤੇ ਕਾਲਾ ਸਿੰਘ ਜੀ, ਸੰਤ ਆਲਾ ਸਿੰਘ ਜੀ ਸਮੇਤ 64 ਸਰੀਰਾਂ ਦੇ ਨਾਮ ਗਿਣਤੀ ਕਾਲਾ ਸਿੰਘ ਜੀ ਦਿੱਤੀ ਹੈ ਅਤੇ ਲਿਖਿਆ ਹੈ। ਮਹਾਰਾਜ ਜੀ ਪ੍ਰੇਮ ਦੇ ਵਿੱਚ ਆ ਕੇ ਕਿਹਾ, ਦਾਸ ਦੇ ਤਾਂ ਹੀ ਉਚਾਰ ਹੈ ਸੀ, ਕਾਲਾ ਸਿੰਘ ਤੂੰ ਨਾਮ ਜ਼ਰੂਰ ਲਿਖਣੇ, ਸੋ ਮੈਂ ਲਿਖਦਾ ਕਲਮ ਪਸਾਰ ਹੈ ਸੀ। 111 ਅਖੰਡ ਪਾਠਾਂ ਦੇ ਭੋਗ ਪਾਏ, 3 ਚੇਤਰ ਐਤਵਾਰ ਨੂੰ ਸੁਹੇਵੇ ਸਾਹਿਬ 1977 ਬਿਕਰਮੀ। ਬਾਬਾ ਲਾਲ ਸਿੰਘ ਜੀ ਲਤਾਲੀਏ ਵੀ ਪੁੱਜੇ ਸੀ, ਜੋ 5 ਗ੍ਰੰਥੀ ਦਾ ਪਾਠ ਕਰ ਪ੍ਰਸ਼ਾਦ ਛਕਦੇ ਸੀ ਰੋਜ਼। ਸਤਿਗੁਰੂ ਜੀ ਅੰਤਲੇ ਦਿਨ ਆਪ ਚੌਂਕੜਾ ਲਾ ਹਵਨ ਵਿੱਚ ਸਮੱਗਰੀ ਅਤੇ ਘਿਓ ਦੀਆਂ ਹੂਤੀਆਂ ਪਾਈਆਂ ਸੀ। ਇਹਨਾਂ ਪਾਠਾਂ ਦੇ ਸਮੇਂ ਵਿੱਚ ਜੋ ਵਰਤੀਆਂ ਕੁਝ ਕਾਲਾ ਸਿੰਘ ਜੀ ਦੇ ਲਿਖੇ ਪੁਸਤਕ ਤੋਂ, ਕੋਈ ਸਾਧਾਂ ਉਹਨਾਂ ਪਾਸੋਂ ਸੁਣੀਆਂ ਜੋ ਇਹਨਾਂ ਪਾਠਾਂ ਸਮੇਂ ਵਿੱਚ ਸੀ, ਲਿਖਦਾ ਹਾਂ। ਭੂਮੀਏ ਮਾਲੀ ਪਾਠਾਂ ਟੁਰਿਆਂ ਦੇ ਕੁਝ ਦਿਨ ਬਾਅਦ ਇੱਕ ਦਿਨ ਸਵੇਰੇ ਆਇਆ ਪੁੱਛਿਆ, ਬੜੇ ਸਤਿਗੁਰੂ ਰਾਮ ਸਿੰਘ ਜੀ ਇੱਧਰ ਆਏ ਥੇ, ਕਹਾਂ ਹੈ? ਅੰਦਰ ਬਾਹਰ ਬੌਰਾ ਹੋਇਆ ਵੇਖਦਾ ਝਾਕਦਾ ਸੀ। ਇੱਕ ਦਿਨ ਮਾਰੂ ਡੱਖਣੇ ਦੀ ਵਾਰ ਪੜ੍ਹਦਿਆਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਗਲਾ ਵਿਰਾਗੀ ਹੋ ਭਰ ਗਿਆ ਨੇ, ਨੇਤਰ ਛਮਾਂ ਛਮ ਬਰਸਣ ਲੱਗ ਪਏ। ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਦੀ ਤੋਂ ਕਈ ਵਾਰ ਪੜ੍ਹੀ। ਨੇੜੇ ਹੀ ਬੈਠੇ ਭਾਈ ਵਜ਼ੀਰ ਸਿੰਘ ਜੀ ਦੇਖ ਰੁਮਾਲ ਦਿੱਤਾ, ਉਹ ਆਂਸੂਆਂ ਨਾਲ ਭਿੱਜ ਗਿਆ। ਸਭ ਦੇਖਣ ਵਾਲੇ ਵੀ ਵੈਰਾਗੀ ਹੋਏ ਰਹਿ। ਇਸੇ ਤਰ੍ਹਾਂ ਸਤਿਗੁਰੂ ਜੀ ਕਈ ਦਿਨ ਰਹਿ, ਨਾ ਬੋਲਦੇ ਨਾ ਨੇਤਰ ਖੋਲਦੇ, ਚੁੱਪ ਕੀਤੇ ਪਾਠ ਦੀ ਆਪਣੀ ਰੌਲ ਅਤੇ ਜੰਗਲ ਦਾਤਨ ਇਸ਼ਨਾਨ ਆਦਿ ਦੀ ਕਿਰਿਆ ਪੂਰੀ ਕਰਦੇ। ਚੱਕੀ ਪੀਣ ਅਤੇ ਜਲ ਖਿੱਚਣ, ਬਾਲਣ ਲਿਆਉਣ ਸਾਥੀਆਂ ਨਾਲ ਵੀ ਪੂਰੀ ਕਰਦੇ। ਪ੍ਰਸ਼ਾਦ ਜਲ ਥੋੜ੍ਹਾ ਛਕਦੇ, ਥੋੜ੍ਹਾ ਲੇਟਦੇ, ਵਿਰਾਜਦੇ ਵੀ ਬਹੁਤ ਥੋੜ੍ਹਾ, ਦੇਹ ਦੇ ਆਧਾਰ ਜੋਗਾ। ਆਸ਼ਕੀ ਸੁਭਾਅ ਹੋਇਆ ਹੀ ਇਹ ਪਾਠ ਨਿਭਾਏ ਸੀ ਅਤੇ ਵੈਰਾਗੀ ਹੋਏ ਹੀ ਪੁੱਜੇ ਸੀ ਅਤੇ ਰਹਿ ਰੁੱਝੇ ਸੀ। ਭੂਮੀਆਂ ਮਾਲੀ ਅਤੇ ਹਰਨਾਮ ਸਿੰਘ ਗੁਰਦੁਆਰੇ ਦੇ ਮਹੰਤ ਦਾ ਪੁੱਤਰ ਅਤੇ ਨਰ ਸਿੰਘ ਦਾਸ ਸੁਹੇਵੇ ਸਾਹਿਬ ਦਾ ਥਾਣੇ ਦੀ ਚੌਂਕੀ ਦਾ ਸਿਪਾਹੀ ਸੀ, ਜੋ ਇਹ ਤਿੰਨੇ ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਸੰਤ ਆਲਾ ਸਿੰਘ ਜੀ ਤੋਂ ਭਜਨ ਲੈ ਸਿੱਖ ਸਜੇ ਸੀ। ਇੱਕ ਪ੍ਰਸ਼ਾਦੀ ਲਾਲ ਸੇਠ ਮਰਿਆਦਾ ਦੇ ਪਾਠ ਹੁੰਦੇ ਅਤੇ ਹਵਨ ਹੁੰਦਾ ਦੇਖ ਅਰਜ ਕਰ ਸਿੱਖ ਸਜਿਆ ਭਜਨ ਲੈ। ਸਤਿਗੁਰੂ ਜੀ ਅੱਗੇ ਅਰਜ ਕਰ ਸੰਗਤ ਨੇ ਨਰ ਸਿੰਘ ਦਾਸ ਦਾ ਨਾਰ ਸਿੰਘ ਨਾਮ ਰੱਖਿਆ। ਬੀਕਾ ਸਿੰਘ ਜੀ ਵਡਾਲੇ ਜੌਲਾਂ ਵਾਲੇ ਚੱਕੀ ਸਭ ਤੋਂ ਬਹੁਤੀ ਪੀਂਦੇ, ਕਹਿੰਦੇ ਭਾਰ ਨਹੀਂ ਲੱਗਦਾ ਅਤੇ ਸਵਾਦ ਆਉਂਦਾ। ਵਕਤ ਮਿਲੇ ਸਾਧ ਬੈਠ ਸਤਿਗੁਰੂ ਜੀ ਸਮੇਤ ਸਤਸੰਗ, ਗੁਰਮਤਿ, ਗੁਰਬਾਣੀ ਅਤੇ ਹੋ ਸਕਦੀ ਵਿਚਾਰ ਚਰਚਾ ਵੀ ਕਰਦੇ। ਸੰਤ ਸੰਗ ਤਾਹ ਗੋਸ਼ਟ ਹੋਏ, ਕੋਟ ਜਨਮ ਕੇ ਕਿਲਵੇ ਖੋਏ। ਗੁਰਵਾਕ ਦੀ ਮਹਾਨਤਾ ਅਨੁਸਾਰ ਇੱਕ ਦਿਨ ਸੰਤ ਹਾਕਮ ਸਿੰਘ ਜੀ ਕਾਲੋਕਿਆਂ ਵਾਲਿਆਂ ਸਤਿਗੁਰੂ ਜੀ ਅੱਗੇ ਸੰਤ ਮੰਡਲੀ 'ਤੇ ਬੈਠਿਆਂ ਅਰਜ ਕੀਤੀ, ਸੱਚੇ ਪਾਤਸ਼ਾਹ ਜੋ ਗੁਰਬਾਣੀ ਵਿੱਚ ਕੰਨਾ, ਔਂਕੜ, ਦੁਲਾਂ, ਸਿਹਾਰੀ ਆਦਿ ਹਨ, ਇਹ ਵਾਧੂ ਹੀ ਹਨ ਕਿ ਕੁਝ ਅਰਥ ਵੀ ਹੈ ਕਿ ਬੋਲੀ ਦਾ ਹੀ ਫਰਕ ਹੈ? ਸਤਿਗੁਰੂ ਜੀ ਸਭ ਸਾਰ ਇਸ ਪ੍ਰਸ਼ਨ ਦਾ ਸਮਝ ਕਿਹਾ, ਅਮੋੜ ਰੋੜਿਆ, ਤੂੰ ਜਿੰਨਾ ਜ਼ਮੀਨ ਦੇ ਉੱਪਰ ਹੈ ਉਦੂ ਬਹੁਤਾ ਜ਼ਮੀਨ ਦੇ ਵਿੱਚ ਹੈ, ਭਾਵ ਤੇਰਾ ਵਿਖਾਲਾ ਘੱਟ ਹੈ ਅਤੇ ਕਰਨੀ ਜ਼ਿਆਦਾ ਹੈ। ਇਸ ਦਾ ਭਾਵ ਇਹ ਸੀ ਕਿ ਸਤਿਗੁਰੂ ਜੀ ਇੱਕ ਮਿੰਟ ਵਿੱਚ ਪੱਤਰਾ ਪੜ੍ਹਦੇ ਸੀ ਅਤੇ ਲਗ ਮਾਤਰ ਦੇ ਉਚਾਰ ਦਾ ਪਤਾ ਨਹੀਂ ਲੱਗਦਾ ਸੀ। ਸੁਣਨ ਵਾਲੇ ਨੂੰ ਕਈ ਸ਼ਬਦ ਅੱਖਰ ਪੂਰੇ ਸੁਣੀ ਅਤੇ ਸਮਝੀ ਦੇ ਨਾਂ ਸੀ। ਉਸ ਦਿਨ ਤੋਂ ਸਤਿਗੁਰੂ ਜੀ ਆਪ ਵੀ ਉਵੇਂ ਪੜ੍ਹਨ ਲੱਗੇ ਅਤੇ ਸਭ ਪਾਠੀਆਂ ਨੂੰ ਪੂਰੀ ਲਗ ਮਾਤਰ ਲਾ ਉਚਾਰ ਕਰਨ ਦਾ ਹੁਕਮ ਕੀਤਾ ਅਤੇ ਬਚਨ ਕੀਤਾ, ਦਸਮ ਜੀ ਇੱਕ ਲਾਂ ਦੇ ਘੱਟ ਲੱਗਣ ਤੋਂ ਸਿੱਖ ਨੂੰ ਤਾੜਨਾ ਕੀਤੀ ਸੀ, ਜੋ ਗੁਰਵਾਕ ਹੈ ਅੱਖਰ ਲਿਖੇ ਸੇਈ ਗਾਵਾ ਉਸ 'ਤੇ ਵਰਤੋ, ਆਪਣੀ ਬੋਲੀ ਅਤੇ ਮੱਤ 'ਤੇ ਨਹੀਂ ਰਹਿਣਾ ਚਾਹੀਦਾ, ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਹੀ ਪੜ੍ਹਨੀ ਹੁਕਮ ਹੈ। ਹਾਂ, ਜੇ ਅਰਥ ਹੀ ਉਲਟਦਾ ਹੋਵੇ ਤਾਂ ਸਾਧ ਸੰਗਤ ਵਿੱਚ ਵਿਚਾਰ ਕੀਤਿਆਂ ਪਤਾ ਲੱਗਦਾ ਹੈ ਕਿ ਇਹ ਛਾਪੇ ਵਾਲੀ ਜਾਂ ਲਿਖਾਰੀ ਤੋਂ ਭੁੱਲ ਨਾਲ ਅੱਖਰ ਲੱਗ ਘੱਟ ਵੱਧ ਜਾਂ ਹੋਰ ਲੱਗਾ ਹੈ। ਸੰਤ ਜੀ ਆਪ ਤੋਂ ਵੱਡੇ ਜਾਣਦਿਆਂ ਹੋਇਆਂ ਸਾਰ ਵੀ ਕਹਿ ਦਿੱਤਾ ਸੀ ਅਤੇ ਅਦਬ ਵੀ ਉਵੇਂ ਰੱਖ ਅਰਜ ਕੀਤੀ। ਅਸੀਂ ਆਪ ਅਣਜਾਣ ਹੁੰਦੇ ਵੀ ਆਪ ਤੋਂ ਵੱਡੇ ਨੂੰ ਚੱਟ ਮੂੰਹ ਆਈ ਕੱਢ ਮਾਰਦੇ ਹਾਂ। ਸੰਤ ਕਾਲਾ ਸਿੰਘ ਜੀ ਜਿੰਦਾਤੇ ਵਾਲੇ ਟਿੱਬਿਆਂ 'ਚੋਂ ਬਾਲਣ, ਮੋੜੀ, ਫੋਗ, ਅੱਕ ਸੁੱਕਾ ਆਦਿ ਲੈਣ ਰੋਜ਼ ਜਾਂਦੇ ਸੀ। ਕਈ ਵਾਰ ਸੰਤ ਜੀ ਨੂੰ ਦੂਰ ਟਿੱਬੇ 'ਤੇ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਵੀ ਹੁੰਦਾ ਸੀ ਅਤੇ ਅਗੇਰੇ ਹੋਇਆਂ ਅਦ੍ਰਿਸ਼ਟ ਹੋ ਜਾਂਦਾ ਸੀ। ਇੱਕ ਦਿਨ ਅਜਿਹਾ ਕੌਤਕ ਬਣਿਆ, ਇੱਕ ਟਿੱਬੇ ਤੋਂ ਦੂਜੇ 'ਤੇ ਜਾਣ ਤਾਂ ਨੇੜੇ ਦੂਜੇ 'ਤੇ ਦਰਸ਼ਨ ਹੋਵੇ। ਇਸ ਦਰਸ਼ਨ ਦੇ ਮਿਲਾਪ ਅਤੇ ਚਰਨ ਪਰਸਨ ਦੇ ਚਾਅ ਵਿੱਚ ਸੰਤ ਜੀ ਨੂੰ ਆਪਣੀ ਰੌਲ 'ਤੇ ਪੁੱਜਣ ਦਾ ਚੇਤਾ ਹੀ ਭੁੱਲ ਗਿਆ ਅਤੇ ਅਖੀਰ ਉਸ ਦਰਸ਼ਨ ਹੁੰਦੇ ਆਵਾਜ਼ਾਂ ਦਿੱਤਾ ਕਿ ਸੰਤ ਜੀ ਹੁਣ ਗੁਰਦੁਆਰੇ ਜਾਓ, ਰੌਲ ਪਾਠ ਦੀ ਤਾਂ ਹੁਣ ਲੰਘ ਗਈ ਏ, ਜਲ ਖਿੱਚਣ ਦਾ ਵੀ ਵਕਤ ਨਾ ਲੰਘੇ। ਸੰਤ ਜੀ ਦੌੜੇ ਗੁਰਦੁਆਰੇ ਆਏ ਅਤੇ ਪੁੱਛਿਆ, ਮੇਰੀ ਰੌਲ 'ਤੇ ਕੌਣ ਲੱਗਾ ਸੀ ਅਤੇ ਹੁਣ ਕੌਣ ਏ? ਮੈਂ ਉਸ ਦੇ ਥਾਂ ਲੱਗਾਂ। ਸਾਧਾਂ ਕਿਹਾ, ਤੂੰ ਆਪੇ ਹੀ ਤੇ ਰੌਲ ਲਾਈ ਹੈ, ਸਾਨੂੰ ਹੁਣ ਹੋਰ ਦਾ ਨਾਮ ਪੁੱਛਦਾ ਹੈ? ਸੰਤ ਜੀ ਸੁਣਦੇ ਮਸਤ ਹੋ ਗਏ ਅਤੇ ਕਹਿਣ ਲੱਗ ਪਏ, ਸਾਧੋ ਕਿਆ ਜਾਣਾ ਕਿਸੇ ਹਰ ਕੀ ਆ ਭਇਓ ਕਬੀਰ ਕਬੀਰ, ਅਤੇ ਸਾਰੀ ਦਿਹਾੜੀ ਮਸਤੀ ਪੈ ਰਹਿ। ਸੋਝੀ 'ਚ ਆਇਆਂ ਨੂੰ ਸਤਿਗੁਰੂ ਜੀ ਪੁੱਛਿਆ ਤਾਂ ਸੰਤ ਜੀ ਦੱਸਿਆ, ਮੈਂ ਤੇ ਸਤਿਗੁਰੂ ਜੀ ਦੇ ਦਰਸ਼ਨ ਮਗਰ ਲੱਗਾ, ਟਿੱਬਿਆਂ 'ਤੇ ਹੀ ਰੌਲ ਦਾ ਵਕਤ ਗੁਜ਼ਾਰ ਆਇਆ ਸਾਂ ਅਤੇ ਉਹ ਆਪ ਹੀ ਆ ਰੌਲ ਲਾ ਗਏ ਹਨ। ਇਹ ਸੁਣ ਸਾਧ ਸੰਗਤ ਸੱਚ ਮੰਨਿਆ ਕਿ ਭੂਮੀਆਂ ਵੀ ਉਸ ਦਿਨ ਸੱਚਾ ਹੀ ਆ ਪੁੱਛਦਾ ਸੀ, ਬੜੇ ਸਤਿਗੁਰੂ ਜੀ ਇੱਧਰ ਆਏ ਹੈ, ਠੀਕ ਸਤਿਗੁਰੂ ਜੀ ਆਉਂਦੇ ਹਨ ਅਤੇ ਸਾਧਾਂ ਨੂੰ ਦਰਸ਼ਨ ਹੁੰਦੇ ਹਨ, ਨਹੀਂ ਤਾਂ ਇਸ ਕਠਿਨ ਇਲਾਕੇ ਇਹ ਤਪ ਅਤੇ ਪਾਠ ਕਿਵੇਂ ਹੋ ਸਕਦੇ ਹਨ? ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ ਕਰਦੇ ਸੀ, ਇੱਕ ਵਾਰ ਦਰਸ਼ਨ ਹੋਇਆ ਹੈ, ਸਤਿਗੁਰਾਂ ਦੇ ਗੋਡੇ 'ਤੇ ਨਿੰਮ ਦੇ ਪੱਤੇ ਜਿਹਾ ਦਾਗ ਤਿਲ ਸੀ, ਜਾਪਦਾ ਹੈ ਇਸੇ ਸਮੇਂ ਹੀ ਵੈਰਾਗ ਦਸ਼ਾ ਵਿੱਚ ਦਰਸ਼ਨ ਹੋਇਆ ਹੋਵੇਗਾ, ਪਰ ਸਤਿਗੁਰੂ ਦੀ ਜਗ੍ਹਾ ਨਹੀਂ ਦੱਸੀ ਕਿੱਥੇ ਹੋਇਆ ਸੀ ਦਰਸ਼ਨ। ਪਾਣੀ ਦੀ ਇੰਨੀ ਤੰਗੀ ਸੀ, ਕਈ ਹਰਨ ਵਿੱਤੋਂ ਬਹੁਤਾ ਪਾਣੀ ਪੀ ਆਫਰ ਤਲਾਬ 'ਤੇ ਹੀ ਤੜਫ ਮਰ ਜਾਂਦੇ ਸਨ ਅਤੇ ਕੁੱਤੇ ਡਿੱਗੇ ਅਤੇ ਮਰਿਆਂ ਨੂੰ ਪਾੜ ਖਾਂਦੇ ਸਨ। ਇੱਕ ਦਿਨ ਉਜਾਗਰ ਸਿੰਘ ਰਾਮ ਪਿਆਰਾ ਗਰਮੂਲੇ ਵਾਲਾ ਖੂਹ 'ਤੇ ਬਸਤਰ ਧੋਂਦਾ ਸੀ, ਬਾਗੜ ਨਾ ਰੋਕਿਆ ਅਤੇ ਕਿਹਾ, ਛਿੱਟਾਂ ਖੂਹ ਵਿੱਚ ਪੈਂਦੀਆਂ ਹਨ। ਰਾਮ ਪਿਆਰੇ ਕਿਹਾ, ਮੈਂ ਪਰੇ ਹੀ ਹਾਂ। ਉਹ ਕਹਿਣ, ਉੱਕਾ ਨਾ ਧੋ। ਉਹ ਕਹਿ, ਕੁਝ ਨਹੀਂ ਵਿਗੜਦਾ। ਇੱਕ ਦੂਜੇ ਦੀ ਗੱਲ ਘੱਟ ਸਮਝਣ ਕਰ ਕੁਝ ਰੌਲਾ ਪਿਆ। ਇੱਕ ਬੰਦਾ ਬਾਗੜੀਆ ਰਾਮ ਪਿਆਰੇ ਦੇ ਗਲ ਪੈ ਗਿਆ ਅਤੇ ਬਾਗੜੀਆਂ ਵੀ ਕਈ ਪੈ ਗਈਆਂ, ਸਿੱਖ ਨੂੰ ਤਲੇ ਦੱਬ ਕੁੱਟਣ ਲੱਗ ਪਏ। ਉਜਾਗਰ ਸਿੰਘ ਹੇਠੋਂ ਤੰਗ ਹੋਏ ਮੁੱਕੀ ਮਾਰੀ ਬਾਗੜੀ ਦੇ ਨੱਕ 'ਤੇ ਲੱਗੀ ਅਤੇ ਲਹੂ ਵਗ ਪਿਆ। ਬਾਗੜ ਨਾ ਰੌਲਾ ਪਾਤਾ, ਸੀਖ ਨੇ ਮਾਰ ਦਿਆ। ਪਿੰਡ ਦੇ ਲੋਕ ਹੋਰ ਆਏ ਅਤੇ ਪਿੰਡ ਦੀ ਚੌਂਕੀ 'ਚੋਂ ਨਾਰ ਸਿੰਘ ਭੱਜਾ ਆਇਆ। ਮੌਕੇ ਤੇ ਸਿੱਖ ਨੂੰ ਦੱਬਿਆ ਦੇਖ ਉਸ ਕਿਹਾ, ਕਿਉਂ ਮਾਰਦੇ ਹੋ? ਪਿੰਡ ਦੇ ਹਵਾਲਦਾਰ ਤੇ ਲੋਕਾਂ ਉਸ ਲਹੂ ਚੋਂਦੇ ਬਾਗੜੀ ਨੂੰ ਤਾਰਾ ਨਗਰ ਵੱਡੇ ਥਾਣੇ ਘੱਲਿਆ। ਉੱਥੋਂ ਹਵਾਲਦਾਰ ਆਇਆ ਤੇ ਸਭ ਦੇ ਸਾਹਮਣੇ ਗੱਲਾਂ ਸੁਣ ਅੰਤ ਨਾਰ ਸਿੰਘ ਨੂੰ ਪੁੱਛਿਆ। ਉਸ ਕਿਹਾ, ਸੱਚ ਕਵਾਂ ਤੇ ਪਿੰਡ ਨਾਲ ਵਿਗੜੇ, ਝੂਠ ਕਵਾਂ ਗੁਰੂ ਤੇ ਪੰਥ ਨਾਲ ਵਿਗੜੇ ਤੇ ਦਰਗਾਹ ਗਵਾਵਾਂ, ਹੋਰੀ ਨੂੰ ਪੁੱਛੋ। ਅੰਤ ਹਾਕਮ ਆਏ ਤੇ ਪਿੰਡ ਦੇ ਬ੍ਰਾਹਮਣਾਂ ਕਿਹਾ, ਇਸ ਖੂਹ ਤੋਂ ਸਿੱਖ ਨਾ ਪਾਣੀ ਭਰਨ ਨਾ ਨਹਾਉਣ। ਸਤਿਗੁਰੂ ਜੀ ਲਾਹੌਰ ਖਾਸ ਕੰਮ ਲਈ ਜਾਣ ਵੇਲੇ ਕਹਿ ਗਏ ਸੀ, ਜੇ ਬ੍ਰਾਹਮਣ ਇਸ ਖੂਹੋਂ ਰੋਕ ਦੇਣ ਤਾਂ ਮਹਾਜਨਾਂ ਦੇ ਖੂਹ ਤੋਂ ਜਲ ਭਰਨਾ ਤੇ ਨਹਾਉਣਾ। ਸਿੱਖ ਉਸ ਖੂਹ ਤੋਂ ਤੇ ਨਾਥਾਂ ਦੇ ਖੂਹ ਤੋਂ ਕੰਮ ਸਾਰਨ ਲੱਗੇ। ਖੂਹ ਕਈ ਕੱਚੇ ਤਲਾਬ ਦੁਆਲੇ ਸੀ, ਪਰ ਮਿੱਠਾ ਸੁਥਰਾ ਪਾਣੀ ਇਹਨਾਂ ਤਿੰਨਾਂ ਖੂਹਾਂ ਦਾ ਸੀ। ਖੂਹ ਬ੍ਰਾਹਮਣਾਂ ਦੇ ਦਾ ਜਲ ਖਰਾਬ ਹੋ ਗਿਆ ਤੇ ਕਿਰਮ ਬਹੁਤ ਪੈਦਾ ਹੋ ਗਏ। ਬ੍ਰਾਹਮਣ ਤੇ ਬਾਗੜੀ ਜੈਮਲ ਸਿੰਘ ਮਹੰਤ ਨੂੰ ਗਾਲਾਂ ਕੱਢ ਦੇਣ ਕਿ ਇਸ ਸਿੱਖ ਟਿਕਾਏ ਹਨ ਤੇ ਸਾਨੂੰ ਵਕਤ ਪਾਇਆ ਹੈ। ਨਾਰ ਸਿੰਘ ਦੇ ਘਰ ਵਾਲੀ ਪਤੀ ਨੂੰ ਗਾਲਾਂ ਦੇਵੇ ਕਿ ਤੂੰ ਸਾਡੇ ਪੱਖ ਦੀ ਗੱਲ ਨਹੀਂ ਕੀਤੀ ਤੇ ਕਹੇ, ਮੇਰਾ ਧਨੀ ਸਿੱਖਾਂ ਨੇ ਖੋਸ ਲਿਆ ਹੈ। ਕਿਉਂਕਿ ਨਾਰ ਸਿੰਘ ਘਰ ਘੱਟ ਜਾਂਦਾ ਤੇ ਜਲ ਪ੍ਰਸ਼ਾਦ ਗੁਰਦੁਆਰੇ ਹੀ ਛਕ ਰਹਿੰਦਾ ਸੀ। ਸਤਿਗੁਰੂ ਜੀ ਦੇ ਸੁਹੇਵੇ ਸਾਹਿਬ ਦੂਜੇ ਚੌਥੇ ਦਿਨ ਗਿਆ। ਬ੍ਰਾਹਮਣਾਂ ਤੇ ਪਿੰਡ ਦੇ ਸਿਆਣਿਆਂ ਨੇ ਆ ਹਜ਼ੂਰ ਹੱਥ ਜੋੜ ਅਰਜ ਕੀਤੀ, ਅਸੀਂ ਉਸ ਰਾਮ ਸਮੇਂ ਦੇ ਭੀਲਣੀ ਤੇ ਬ੍ਰਾਹਮਣਾਂ ਰਿਖੀਆਂ ਵਾਂਗੂ ਚਾਹ ਨਾਮ ਨਾ ਲਈਏ, ਤੁਸੀਂ ਬਖਸ਼ੋ ਤੇ ਜਲ ਸੁਥਰਾ ਹੋਵੇ ਅਤੇ ਸਿੱਖ ਤੇ ਤੁਸੀਂ ਜਲ ਵਰਤੋ। ਸਤਿਗੁਰੂ ਜੀ ਕਿਹਾ, ਜੈਮਲ ਸਿੰਘ ਤੋਂ ਬਖਸ਼ਾਓ। ਜੈਮਲ ਸਿੰਘ ਕਹਿ, ਮਾਲਕ ਹੀ ਬਖਸ਼ਣਗੇ। ਅੰਤ ਜੈਮਲ ਸਿੰਘ ਜੀ 50 ਰੁਪਏ ਦਾ ਕੜਾਹ ਪ੍ਰਸ਼ਾਦ ਕਰਾਉਣਾ ਬ੍ਰਾਹਮਣਾਂ ਨੂੰ ਕਿਹਾ ਤੇ ਗੁਰਦਰਿਆ ਦਾ ਪ੍ਰਸ਼ਾਦ ਉਸ ਖੂਹ ਵਿੱਚ ਪਾਉਣਾ ਕਿਹਾ। ਸਤਿਗੁਰੂ ਜੀ ਕਿਹਾ, ਤੇਰੇ ਵੱਲੋਂ ਇਸ ਤਰ੍ਹਾਂ ਹੀ ਹੈ, ਪਰ ਬ੍ਰਾਹਮਣਾਂ ਦੇ ਥਾਂ ਅਸੀਂ ਪ੍ਰਸ਼ਾਦ ਕਰਦੇ ਹਾਂ, ਤੁਸਾਂ ਰਲ ਵਸਣਾ ਹੈ। ਕੜਾਹ ਪ੍ਰਸ਼ਾਦ ਬਣਾ ਖੂਹ ਵਿੱਚ ਪਾਇਆ ਤੇ ਸਿੱਖ ਵੀ ਜਲ ਕੱਢਣ ਲੱਗੇ। ਇੱਕ ਦਿਨ ਚੁੰਨੀ ਉਸ ਨਾਰ ਸਿੰਘ ਦੇ ਘਰ ਵਾਲੀ, ਜੋ ਬਹੁਤ ਕਰੜੇ ਸੁਭਾਅ ਵਾਲੀ ਸੀ, ਗੁੱਸੇ ਨਾਲ ਦੂਰੋਂ ਵੱਟਾ ਦੀਵਾਨ ਲੱਗੇ ਸਮੇਂ ਸਤਿਗੁਰੂ ਜੀ ਵੱਲ ਵਗਾਇਆ ਤੇ ਕਿਹਾ, ਮੇਰਾ ਧਨੀ ਇਹਨਾਂ ਨੇ ਖੋਸ ਲਿਆ ਹੈ, ਵੋ ਕਣਕ ਕੜਾਈ ਖਾਏ ਇਹਾਂ ਪੜਾ ਰਹਿਤਾ ਹੈ। ਸਭ ਕਲਾ ਕਰਨੀ ਕਾ ਮਾਲਕ ਯੇ ਇਨਕਾ ਗੁਰੂ ਹੈ, ਯੇ ਕਾਬੀਆਂ ਸੇ ਜਾਵੇਂਗੇ। ਵੱਟਾ ਤੇ ਕਿਸੇ ਨੂੰ ਨਾ ਵੱਜਾ, ਪਰ ਸਿੱਖ ਗੁੱਸਾ ਕਰ ਉਸ ਨੂੰ ਫੜਨ ਚੱਲੇ ਤਾਂ ਸਤਿਗੁਰੂ ਜੀ ਕਿਹਾ, ਉਹ ਸੂਧੀ ਹੈ ਤੇ ਸੱਚੀ ਵੀ ਹੈ, ਉਸਦਾ ਪਤੀ ਤੁਸਾਂ ਕੂਕਾ ਬਣਾ ਲਿਆ ਹੈ, ਜਿਵੇਂ ਜਿਨ੍ਹਾਂ ਦੇ ਪੁੱਤਰ ਤੁਹਾਡੇ ਨਾਲ ਜਥਿਆਂ ਵਿੱਚ ਰਲ ਟੁਰ ਜਾਂਦੇ ਹਨ ਤੇ ਮਾਪੇ ਤੁਹਾਨੂੰ ਗਾਲਾਂ ਕੱਢਦੇ ਹਨ, ਤਿਵੇਂ ਜੇ ਇਸ ਵੀ ਕੁਝ ਕਹਿ ਕਰ ਦਿੱਤਾ ਹੈ ਤਾਂ ਤੁਸੀਂ ਜਰ ਲਵੋ। ਇਸ ਚੁੰਨੀ ਨੂੰ ਉਸ ਵੱਟੇ ਜਿੱਡਾ ਫੋੜਾ ਕੰਡ ਵਿੱਚ ਨਿਕਲਿਆ ਸੀ ਤੇ ਉਸ ਨਾਲ ਤੰਗ ਹੋ ਉਸ ਪਤੀ ਨਾਰ ਸਿੰਘ ਤੋਂ ਮਾਫ਼ੀ ਮੰਗੀ ਸੀ ਤਾਂ ਬਚੀ ਸੀ। ਇਹ ਨਾਰ ਸਿੰਘ ਜਨਮ ਭਰ ਇਸ਼ਨਾਨ ਕਸ਼ਹਿਰੇ ਭਜਨ ਬਾਣੀ ਦਾ ਧਾਰਨੀ ਰਿਹਾ। ਇਹ ਸੁਹੇਵੇ ਸਾਹਿਬ ਦਾ ਆਦਿ ਨਾਮ ਸਾਈਂ ਦਾਸਪੁਰਾ ਸੀ। ਇਸ ਥਾਂ ਨਾਥਾਂ ਦਾ ਡੇਰਾ ਸੀ ਤੇ ਸਾਈਂ ਦਾਸ ਨਾਥਾਂ ਦਾ ਸੇਵਕ ਸੀ। ਉਸ ਇਸ ਤਲਾਬ ਕੰਢੇ ਇਸ ਦਾ ਮੁੱਢ ਵੱਧਾ। ਪਾਣੀ ਦੇ ਸੁਖੋਂ ਲੋਕ ਰਾਹੀ ਇੱਥੇ ਆ ਸਾਹ ਲੈਂਦੇ ਤੇ ਇਸ ਨੂੰ ਸਾਹਾ ਕਹਿੰਦੇ ਹਨ। ਸਰਕਾਰੀ ਕਾਗਜ਼ਾਂ ਤੇ ਸੁਹਾਵਾ ਤੇ ਸਿੱਖਾਂ ਦੇ ਪੁਸਤਕਾਂ ਵਿੱਚ ਸੁਹੇਵਾ ਸਾਹਿਬ ਇਸ ਦਾ ਨਾਮ ਹੈ। ਇਸ ਇਲਾਕੇ ਬਾਜਰੀ ਮੋਠ ਹੋ ਜਾਂਦੇ ਹਨ ਜੇ ਵਰਖਾ ਅੱਛੀ ਹੋਵੇ, ਹਾੜੀ ਤਾਂ ਲੋਕ ਬੀਜਣ ਹੀ ਨਹੀਂ ਜਾਣਦੇ। ਇਸ ਤਲਾਬ ਤੇ ਸ੍ਰੀ ਰਾਮ ਚੰਦਰ ਜੀ ਤੇ ਕ੍ਰਿਸ਼ਨ ਜੀ, ਗੁਰੂ ਨਾਨਕ ਜੀ ਤੇ ਦਸਮ ਜੀ ਆਏ ਹਨ। ਵਰਖਾ ਦੇ ਜਲ ਨਾਲ ਇਹ ਤਲਾਬ ਭਰ ਜਾਂਦਾ ਹੈ ਤੇ ਬੜਾ ਚਿਰ ਪਾਣੀ ਰਹਿੰਦਾ ਹੈ। ਇੱਧਰ ਲੋਕਾਂ ਪੱਕੀਆਂ ਡਿੱਗੀਆਂ ਜਲ ਲਈ ਡੂੰਘੀਆਂ ਤੇ ਰਾਹਾਂ ਤੇ ਪੱਕੇ ਥਾਂ ਵੀ ਬਣਾਏ ਹਨ ਜਿਨ੍ਹਾਂ 'ਚੋਂ ਪਾਣੀ ਉਹਨਾਂ ਕੁੰਡਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ। ਕਿਤੇ ਕਿਤੇ ਬੌਲੀਆਂ ਵੀ ਹਨ, ਕੱਚੇ ਛੱਪੜ ਤੇ ਖੂਹਾਂ ਵੀ ਹਨ। ਲੋਕ ਡਰੂ ਭਲੇ ਤੇ ਹਿੰਦੂ ਧਰਮੀ ਹਨ। ਇੱਕ ਰਾਤ ਸੰਤ ਬਹਾਦਰ ਸਿੰਘ ਜੀ ਨੂੰ ਦਰਸ਼ਨ ਹੋਇਆ। ਸਤਿਗੁਰੂ ਰਾਮ ਸਿੰਘ ਜੀ ਥਾਲੇ ਵਿੱਚ ਕੜਾਹ ਪ੍ਰਸ਼ਾਦ ਲੈ ਵਿਹੜੇ ਵਿੱਚ ਫਿਰ ਰਹੇ ਹਨ। ਤੇ ਸੰਤ ਜੀ ਪੁੱਛਿਆ ਕੀ ਲੈ ਫਿਰ ਰਹੇ ਹੋ। ਸਤਿਗੁਰੂ ਜੀ ਉੱਤਰ ਦਿੱਤਾ, ਤੁਸੀਂ ਬਹੁਤ ਗਰਮ ਕੜਾਹ ਪ੍ਰਸ਼ਾਦ ਦਾ ਅਰਦਾਸਾ ਕਰਦੇ ਹੋ, ਮੈਂ ਛਕਣਾ ਹੁੰਦਾ ਹੈ, ਠੰਡਾ ਕਰ ਰਿਹਾ ਹਾਂ। ਸੰਤ ਜੀ ਚਰਨੀ ਲੱਗ ਅਰਜ ਕੀਤੀ, ਆਪ ਦਾ ਕਿਵੇਂ ਦਾ ਕਰ ਵਰਤਾਨ ਤੇ ਅਰਦਾਸੇ ਦਾ ਹੁਕਮ ਹੈ। ਸਤਿਗੁਰੂ ਜੀ ਕਿਹਾ ਸੀਤ ਗਰਮ। ਸਵੇਰੇ ਇਹ ਬਚਨ ਸੰਤ ਜੀ ਨੇ ਸ੍ਰੀ ਸਤਿਗੁਰੂ ਜੀ ਨੂੰ ਸੁਣਾਇਆ ਤਾਂ ਸਤਿਗੁਰੂ ਜੀ ਹੁਕਮ ਲਾਇਆ ਸੀਤ ਗਰਮ, ਭਾਵ ਉਹਦੇ 'ਚ ਗਰਮੀ ਵੀ ਰਵੇ ਅਤੇ ਠੰਡਾ ਵੀ ਹੋਵੇ। ਜੋ ਬਚਨ ਹੋਇਆ ਹੈ ਉਸ ਜੁਗਤ ਹੀ ਅੱਗੋਂ ਕਰ ਅਰਦਾਸਾ ਕਰਨਾ, ਨਾ ਬਹੁਤ ਗਰਮ ਹੋਵੇ ਨਾ ਉੱਕਾ ਠੰਡਾ। ਇੱਕ ਦਿਨ ਪਿੰਡ ਸੁਹੇਵਾ ਸਾਹਿਬ ਦੇ ਸ਼ਾਹੂਕਾਰਾਂ ਰਾਮ ਪ੍ਰਸ਼ਾਦ ਅਤੇ ਚੁੰਨੀ ਲਾਲ ਆਪਣੇ ਪਿਤਾ ਰਾਮ ਚੰਦ ਦਾ ਮਰਨੇ ਦਾ ਇਕੱਠ ਕੀਤਾ। ਸੰਬੰਧੀ ਸੱਦੇ, ਨਾਥਾਂ ਦੇ ਡੇਰੇ, ਗੁਰਦੁਆਰੇ ਦੇ ਮਹੰਤ ਜੈਵਲ ਸਿੰਘ ਜੀ ਅਤੇ ਸਤਿਗੁਰੂ ਜੀ ਨੂੰ ਪ੍ਰਸ਼ਾਦ ਦਾ ਨਿਉਂਦਾ ਆਖਿਆ। ਸਤਿਗੁਰੂ ਜੀ ਕਿਹਾ ਹੁੱਕਾ ਛੱਡੋ ਅਤੇ ਭਜਨ ਪੁੱਛੋ। ਉਹਨਾਂ ਸੱਤ ਭਜਨ ਕੀਤਾ ਤਾਂ ਰਸਤ ਯੋਗ ਰਕਮ ਲੈਣੀ ਮੰਨੀ ਕਿ ਆਪਣੀ ਮਰਜ਼ੀ ਦਾ ਪ੍ਰਸ਼ਾਦ ਕਰਾਂਗੇ, ਪਰ ਉਹ ਰਕਮ ਕਿਤੇ ਵਰਤਣ ਨਾ ਦਿੱਤੀ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਹੁੱਕਾ ਉਹਨਾਂ ਫੇਰ ਪੀਤਾ ਹੈ, ਤਾਂ ਸਤਿਗੁਰੂ ਜੀ ਸੱਦ ਰਕਮ ਵਾਪਸ ਕੀਤੀ ਤਾਂ ਇੱਕ ਭਰਾ ਚੁੰਨੀ ਲਾਲ ਫੇਰ ਕਾਇਮ ਹੋ ਗਿਆ। ਉਹ ਰਕਮ ਵਿੱਚ ਪਾ ਸਤਿਗੁਰੂ ਜੀ ਦੋ ਚੇਤਰ ਕੜਾਹ ਪ੍ਰਸ਼ਾਦ ਕਰ ਸਭ ਨਗਰ ਵਿੱਚ ਸੱਦਾ ਦੇ ਅਤੇ ਸਭ ਰਾਹੀ ਪਾਂਧੀਆਂ ਨੂੰ ਰਜਮਾ ਕੜਾਹ ਪ੍ਰਸ਼ਾਦ ਅਤੇ ਕਣਕ ਦਾ ਪ੍ਰਸ਼ਾਦਾ ਛਕਾਇਆ। ਨਗਰ ਦੇ ਵੱਡੇ ਵੱਡੇ ਪੁਰਸ਼ਾਂ ਅਤੇ ਨਾਥਾਂ ਦੇ ਡੇਰੇ ਨੂੰ ਅਤੇ ਮਹੰਤ ਜੈਮਲ ਸਿੰਘ ਨੂੰ ਕਿਹਾ ਆਪ ਦੀ ਜੂਹੋਂ ਬਾਲਣ ਅਤੇ ਖੂਹਾਂ ਤੋਂ ਜਲ ਵਰਤਿਆ ਹੈ ਅਤੇ ਹੋਰ ਬਹੁਤ ਖੇਚਲ ਇਤਨਾ ਚਿਰ ਦਿੱਤੀ ਹੈ, ਆਪ ਨੇ ਭੁੱਲਾਂ ਅਤੇ ਖੇਚਲ ਹੋਈ ਦੀ ਖਿਮਾ ਹੀ ਕਰਨੀ। ਨਾਥਾਂ ਦੇ ਡੇਰੇ ਕੁਝ ਭੇਟਾ ਦਿੱਤੀ ਮਾਇਆ ਅਤੇ ਮਹੰਤ ਜੀ ਨੂੰ ਵਧੀ ਰਸਤ ਦੇ ਸਭ ਨੂੰ ਕਿਹਾ ਤੁਹਾਨੂੰ ਪਤਾ ਲੱਗਾ ਹੈ ਤੁਸੀਂ ਗੁਰੂ ਨਾਨਕ ਦੀ ਕੱਤਕ ਪੂਰਨਮਾਸ਼ੀ ਮਨਾਉਂਦੇ ਹੋ, ਇੱਥੇ ਮੇਲਾ ਕਰਦੇ ਹੋ, ਪਰ ਉਹਨਾਂ ਦੇ ਹੁਕਮ ਵੀ ਮੰਨਿਆ ਕਰੋ। ਜੇ ਰਾਮ ਕ੍ਰਿਸ਼ਨ ਨੂੰ ਮੰਨਦੇ ਹੋ ਤਾਂ ਉਹਨਾਂ ਗੁਰੂ ਨਾਨਕ ਜੀ ਦੇ ਸਰੂਪ ਬਾਕੀ 12 ਗੁਰੂਆਂ ਨੂੰ ਮੰਨਿਆ ਕਰੋ। ਸਭ ਨੂੰ ਗੁਰੂ ਹਰੀ ਸਿੰਘ ਜੀ ਤੱਕ ਨਾਮ ਸੁਣਾਏ, ਸਿੱਖਿਆ ਵੀ ਸੁਣਾਈ। ਸਵੇਰੇ ਉੱਠ ਕੇ ਇਸ਼ਨਾਨ ਕੀਤਾ ਕਰੋ ਅਤੇ ਗੁਰਮੰਤਰ ਤੋਂ ਹੀਣੇ ਕੋਈ ਨਾ ਰਵੇ। ਕਈਆਂ ਨੇ ਅਰਜ ਕਰ ਭਜਨ ਵੀ ਪੁੱਛਿਆ। ਸਤਿਗੁਰੂ ਜੀ ਸੰਤ ਬਹਾਦਰ ਸਿੰਘ ਅਤੇ ਸੰਤ ਆਲਾ ਸਿੰਘ ਜੀ ਤੋਂ ਭਜਨ ਦਿਵਾਇਆ। ਨਾਰ ਸਿੰਘ ਇੱਕ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰ ਥਾਣੇ ਚੌਂਕੀ ਵੱਲ ਆ ਰਿਹਾ ਸੀ। ਵੱਡੇ ਥਾਣੇਦਾਰ ਸਿੱਖ ਜਾਣ ਅਸੀਸ ਨਵਾਇਆ ਤਾਂ ਨਾਰ ਸਿੰਘ ਅਸੀਸ ਦਿੱਤੀ, ਸੁਖੀ ਰਹੋ, ਨਾਮ ਚੇਤਾ ਆਵੇ। ਦਿਨ ਚੜ੍ਹੇ ਨਾਰ ਸਿੰਘ ਸਾਹਵੇਂ ਹੋ ਸਲੂਟ ਕੀਤਾ ਅਤੇ ਉਸ ਅਫਸਰ ਕਿਹਾ ਤੂੰ ਤਦੋਂ ਕੀ ਕਿਹਾ ਸੀ ਅਤੇ ਹੁਣ ਇਹ ਕੀ? ਤਾਂ ਨਾਰ ਸਿੰਘ ਕਿਹਾ ਤਦੋਂ ਤੂੰ ਮੈਨੂੰ ਸਾਧ ਜਾਣਿਆ ਸੀ ਅਤੇ ਮੈਂ ਵੀ ਭੇਖ ਦੀ ਮਰਿਆਦਾ ਨੂੰ ਮੁੱਖ ਰੱਖ ਆਸ਼ੀਰਵਾਦ ਦਿੱਤੀ, ਹੁਣ ਤੂੰ ਸਿਪਾਹੀ ਜਾਣਦਾ ਹੈ, ਮੈਂ ਸਲੂਟ ਕੀਤਾ ਹੈ। ਸਤਿਗੁਰੂ ਜੀ ਇਹ ਵਾਰਤਾ ਸੁਣੀ ਤਾਂ ਬਚਨ ਕੀਤਾ ਸਾਧ ਨੂੰ ਇਸੇ ਤਰ੍ਹਾਂ ਭੇਖ, ਲੱਜਾ, ਦਰਜੇ ਅਤੇ ਸਮੇਂ ਦੀ ਪਛਾਣ ਲੋੜੀਦੀ ਹੈ। ਗੁਰਦੁਆਰੇ ਅਤੇ ਪਿੱਪਲ ਦੇ ਦਰਸ਼ਨ ਕਰ ਜੋ ਦਸਮ ਜੀ ਦੇ ਸਮੇਂ ਜੰਡ 'ਤੇ ਉੱਗਿਆ ਸੀ, ਇਸ ਵਕਤ ਬਹੁਤ ਮੋਟਾ ਸੀ ਅਤੇ ਜੰਡ ਥੋੜ੍ਹਾ ਜਿਹਾ ਜਾਪਦਾ ਸੀ, ਦੇਖ ਸਮੇਤ ਸਤਿਗੁਰੂ ਜੀ ਦੇ ਅਰਦਾਸਾ ਕਰ, ਗੁਰਦੁਆਰੇ ਮੱਥਾ ਟੇਕ, ਦੇਸ਼ ਪੰਜਾਬ ਨੂੰ ਤਿੰਨ ਚੇਤ ਵਿਦਾ ਹੋਏ। ਉਹ ਭੂਮੀਆਂ ਮਾਲੀ ਗੇਰੂਏ ਬਸਤਰ ਰੱਖਦਾ ਸਾਥ ਹੀ ਸੰਗਤ ਦੇ ਹੋਲਾ ਵੇਖਣ ਮੁਕਤਸਰ ਦਾ ਟੁਰ ਪਿਆ। ਊਠਾਂ ਅਤੇ ਸਬਾਬ ਲੱਦਿਆ, ਸਿੱਖ ਬਿਰਧ ਬਿਠਾਏ, ਨਹੁਰ ਆਏ ਦਸਮ ਜੀ ਦੇ ਕਬੂਤਰ ਸਰ ਗੁਰਦੁਆਰੇ। ਦੋ ਮਹੀਨੇ ਇਸ ਮੇਲੇ ਦੀ ਮੌਜ ਹੈ, ਜਿਸ ਜਿਸ ਵੇਖੀ ਸੋ ਸਾਰੀ ਮੈਂ ਦੱਸ ਨਹੀਂ ਸਕਦਾ। ਸੀ ਉਹ ਕਾਰ ਬਲੇਖੀ, ਉਹ ਸੰਗਤ ਸੋ ਸਤਿਗੁਰ ਸੋਹਣਾ ਪਾਠ ਹੋਣ ਜਿਸ ਕਾਰਨ, ਉਹ ਆਇਆ ਸੀ ਦਰਸ਼ਨ ਦਿੰਦੇ ਲਾ ਲਾ ਲਟਕੇ ਤਾਰਨ। ਸਾਖਿਆਤ ਕਿਸੇ ਨੂੰ ਦਰਸ਼ਨ ਕਿਸੇ ਸਖੋਪਤ ਰਸਨਾ, ਚੱਲੇ ਰਹੇ ਰਾਮ ਹੀ ਵੱਲੇ ਦੱਸਣ ਯੋਗ ਸੋ ਰਸਨਾ। ਤਰਨ ਸਿੰਘ ਤਦ ਪਿੰਡ ਆਪਣੇ ਸਾਮ ਹੈ ਉਮਰ ਆਣੀ, ਲਿਖਿਆ ਪੁੱਛੈ ਉਹਨਾਂ ਪਾਸੋਂ ਮੌਜ ਜਿਨ੍ਹਾਂ ਸੀ ਮਾਣੀ। ਨੌਰ ਜਲ ਪ੍ਰਸ਼ਾਦ ਛਗਿਆ, ਕਰਤਾਰ ਸਿੰਘ ਜਲਣ ਵਾਲੇ ਦੀ ਅੱਡੀ ਪੈਰ ਦੀ ਵਿੱਚ ਪਾਣੀ ਪਿਆ ਸੀ, ਉਹ ਮਸਾਂ ਟੁਰਦਾ ਸੀ। ਸਤਿਗੁਰੂ ਜੀ ਕਿਹਾ ਕਢਾ ਦੇ, ਉਸ ਕਿਹਾ ਦਰਦ ਹੋਵੇਗੀ। ਤਾਂ ਕਿਉਂ ਨੇ ਮਣੀ ਸਿੰਘ ਜੀ ਵਾਂਗੂ ਤੂੰ ਦੇਹ ਤੋਂ ਵੱਖ ਹੋ ਰਹੋ। ਉਸ ਨੂੰ ਤਦ ਹੀ ਦਰਦ ਨਾ ਹੋਈ ਸੀ ਪੋਟਾ ਪੋਟਾ ਹੋਣ ਦੀ, ਉਹ ਗੁਰਚਰਨਾਂ ਵਿੱਚ ਜੁੜ ਰਿਹਾ ਸੀ। ਕਰਤਾਰ ਸਿੰਘ ਕਿਹਾ ਉਹ ਉਤਨੀ ਕਮਾਈ ਵਾਲੇ ਸੀ। ਸਤਿਗੁਰੂ ਜੀ ਕਰਤਾਰ ਸਿੰਘ ਨੂੰ ਆਪਣੇ ਨਾਲ ਗੱਲੀ ਲਾ ਉਸਦੇ ਪੈਰ ਤੇ ਪੈਰ ਧਰ ਫੇਹ ਕੇ ਪਾਣੀ ਕੱਢ ਦਿੱਤਾ ਤੇ ਪੱਟੀ ਗਿੱਲੀ ਬੰਨ ਕਿਹਾ ਇਹਨੂੰ ਗਿੱਲੀ ਹੀ ਰੱਖੀ, ਦਰਦ ਵੀ ਨਾ ਹੋਇਆ ਤੇ ਰਾਜੀ ਵੀ ਛੇਤੀ ਜ਼ਖਮ ਹੋ ਗਿਆ। ਭੁੱਲਾਂ ਲਗਾਂ ਮਾਤਰਾਂ ਅੱਖਰ ਕਈ ਪ੍ਰਸੰਗ ਰਹਿ ਜਾਂਦੇ ਨੇ, ਉਹ ਪਿੱਛੋਂ ਲਿਖ ਜੋੜ ਹਾਂ ਦਿੰਦਾ ਜੋ ਚੇਤੇ ਵਿੱਚ ਆਉਂਦੇ ਨੇ। ਭਾਵੇਂ ਯਤਨ ਬੜਾ ਹੀ ਕਰਦਾ ਫਿਰ ਵੀ ਭੁੱਲਣ ਹਾਰਾ ਹਾਂ, ਦੋ ਵਾਰੀ ਪੜ੍ਹ ਲਿਖ ਚੁੱਕਾ ਹੁਣ ਲਿਖਦਾ ਪਿਆ ਤਿਵਾਰਾ ਹਾਂ। ਤਰਨ ਸਿੰਘ ਸ੍ਰੀ ਰਾਮਪੁਰੇ ਰਹਿ ਗੁਰਜਾ ਸੇਵਾ ਧਾਰੀ, ਆਹਰ ਇਸ ਬਿਨ ਮਾਇਆ ਧੰਦਾ ਨਹੀਂ ਕੋਈ ਹੋਰ ਲਚਾਰੀ, ਹੈ ਆਸਾ ਛਪਵਾ ਜੇ ਸੱਕਾਂ ਲੱਖਾਂ ਤਾਂ ਮੈਂ ਖੱਟਾਂ, ਅਮਰ ਹੋਵਾਂ ਇਸ ਅਮਰ ਕਥਾ ਕਰ ਵੱਧਦਾ ਰਹਾਂ ਨਾ ਘਟਾਂ। ਭਾਈ ਬਾਲਾ ਜੀ ਸੰਤ ਸੰਤੋਖ ਸਿੰਘ ਜੀ ਦੀ ਰੀਸ ਤੇ ਨਾਹੀ, ਸਾਧ ਸੰਗਤ ਸਤਿਗੁਰੂ ਜੀ ਦਾ ਜਸ ਜਾਵੇ ਨਹੀਂ ਅਜਾਈ। ਹੋਲੇ ਤੇ ਮੁਕਤਸਰ ਪੁੱਜਣ ਲਈ ਸਤਿਗੁਰੂ ਜੀ ਨੇ ਸਤਯੁਗ ਚ ਵੀ ਛੁਪਵਾਇਆ ਮਾਝਾ ਮਾਲਵਾ ਪੋਠੋ ਹਾਰ ਨੱਕਾ ਦੜਪ ਦੁਆਬਾ ਬਾਰ ਪੁਆਦ ਮੈਣ ਦੁਆਬ ਪਹਾੜ ਟਾਹ ਆਦਿ ਸਭ ਤਰਫੋਂ ਸੰਗਤ ਆਈ। ਕੋਟਕਪੂਰੇ ਜੀਵਨ ਸਿੰਘ ਰੌਤੇ ਵਾਲਿਆਂ ਸੰਗਤ ਨੂੰ ਸ਼ਰਦਾਈ ਦੀ ਦੇਗ ਦਿੱਤੀ। ਬਿਸ਼ਨ ਸਿੰਘ ਗੁਲਾਬ ਸਿੰਘ ਸਰਮੁਖ ਸਿੰਘ ਰਗੜ ਛਕਾਈ ਨਾਮਾ ਬੰਸੀਆਂ ਰਾਗੀ ਸਬਦੀ ਢਾਡੀ ਦਾਨੇ ਮਸਤਾਨੇ ਗੁਣੀ ਆਲਮ ਜੀ ਚੱਕਰਵਰਤੀ ਜੀ ਸੰਤ ਮੰਗਲ ਸਿੰਘ ਜੀ ਭਗਤ ਸਿੰਘ ਜੀ ਹਾਕਮ ਸਿੰਘ ਜੀ ਪੰਡਿਤ ਬਸੰਤ ਸਿੰਘ ਜੀ ਮਨਸਾ ਸਿੰਘ ਆਲਾ ਸਿੰਘ ਜੀ ਮੋਹਨ ਸਿੰਘ ਜੀ ਅਤਰ ਸਿੰਘ ਜੀ ਸੁੰਦਰ ਸਿੰਘ ਜੀ ਫਤਿਹ ਸਿੰਘ ਜੀ ਮਸਤਾਨ ਸਿੰਘ ਜੀ ਬਿਸ਼ਨ ਸਿੰਘ ਜੀ ਮਹਾਰਾਜ ਜੀ ਦੋਵੇਂ ਅਤੇ ਮਾਤਾ ਜੀ ਦੋਵੇਂ ਸਤਯੁਗ ਦੇ ਸੰਪਾਦਕ ਅਤੇ ਹੋਰ ਬਹੁਤ ਸੰਗਤਾਂ ਆਈਆਂ। ਮੁਕਤਸਰ ਡੇਰੇ ਤੋਂ ਬਾਹਰ ਬਹੁਤ ਤੰਬੂ ਲਾਏ, ਕੁਝ ਛੱਪਰ ਪਾਏ, ਕੁਝ ਮਕਾਨ ਮੁਫ਼ਤ ਮਿਲੇ, ਕੁਝ ਕਿਰਾਏ 'ਤੇ ਵੀ ਲਏ। ਇੰਨੀ ਦਿਨੀ ਅਕਾਲ ਤਖ਼ਤ ਖੁੱਸਣ ਕਰ ਦੂਜੇ ਗੁਰਦੁਆਰੇ ਵੀ ਖੁੱਸਣ ਦੀਆਂ ਬਹੁਤ ਅਫਵਾਹਾਂ ਚੱਲਦੀਆਂ ਸੀ। ਇਸ ਤੋਂ ਪਹਿਲਾਂ ਬਾਬੇ ਦੀ ਬੇਰ ਸਿਆਲਕੋਟ ਦਾ ਗੁਰਦੁਆਰਾ ਵੀ ਖੁੱਸ ਚੁੱਕਾ ਸੀ। ਹੁਣ ਤੀਜੀ ਹੇਲ ਸਭ ਗੁਰਦੁਆਰਿਆਂ 'ਤੇ ਹੋਣ ਦੇ ਡਰ ਕਰ ਗੁਰਦੁਆਰੇ ਦੇ ਪੁਜਾਰੀਆਂ ਸਰਕਾਰੇ ਇਤਲਾਹ ਦੇ ਪੁਲਿਸ ਬਹੁਤ ਮੰਗਾਈ ਹੋਈ ਸੀ, ਪਰ ਨਾਮਧਾਰੀਆਂ 'ਤੇ ਇਹ ਸ਼ੱਕ ਸਰਕਾਰ ਨੂੰ ਉੱਕਾ ਨਾ ਸੀ। ਲੋਕਾਂ ਅਤੇ ਪੁਜਾਰੀਆਂ ਲਈ ਵਿਖਾਲਾ ਬੰਦੂਕਾਂ ਅਤੇ ਸਿਪਾਹੀ ਘੱਲ ਕੀਤਾ ਸੀ। ਦੀਵਾਨ ਵਿੱਚ ਵੀ ਸਿਪਾਹੀ ਆ ਬੈਠ ਸੁਣਦੇ ਸੀ। ਸੰਤ ਹਰਨਾਮ ਸਿੰਘ ਜੀ ਰਾਗੀ, ਸੰਤ ਲਾਲ ਸਿੰਘ ਜੀ, ਸੰਤ ਨਿਧਾਨ ਸਿੰਘ ਜੀ ਆਲਮ, ਭਾਈ ਕਾਲੂ ਮੱਤੂ ਸੰਦ ਅਤੇ ਭਰੋਸਾ ਸਿੰਘ ਆਦਿ ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਅਤੇ ਕਾਰਨਾਮੇ ਸੁਣਾਉਂਦੇ ਸੀ। ਆਲਮ ਜੀ ਅਤੇ ਭਰੋਸਾ ਸਿੰਘ ਜੀ ਬਿੱਲਿਆਂ ਦੇ ਖਿਲਾਫ ਵੀ ਬੋਲਦੇ, ਪਰ ਸਤਿਗੁਰੂ ਜੀ ਸਮਝਾਉਂਦੇ ਸਾਨੂੰ ਸਮਾਈ ਨਾਲ ਸਮਾਂ ਗੁਜ਼ਾਰਨ ਦਾ ਹੁਕਮ ਹੈ। ਹਾਂ, ਇਹਨਾਂ ਗੋਰਿਆਂ ਨਾਲ ਮਿਲਵਰਤੋਂ ਨਹੀਂ ਕਰਨੀ ਅਤੇ ਦੇਸ਼ ਦੇ ਭਲੇ ਹਿੱਤ ਕੰਮ ਕਰਨ ਵਾਲਿਆਂ ਦੇ ਸਾਥੀ ਹੋ ਵਰਤਣਾ ਹੈ। ਅਤੇ ਕਹਿੰਦੇ ਦੇਖੋ ਜਿੰਨਾ ਤਦੋਂ ਸਾਡਾ ਸਾਥ ਨਾ ਦਿੱਤਾ ਸੀ ਉਹ ਗੋਰੇ ਦੇ ਖਿਲਾਫ ਹੋ ਵਰਤਣਗੇ ਅਤੇ ਮਾਰ ਖਾਣਗੇ, ਆਪਣੀ ਗਲਤੀ ਕੀਤੀ ਦੀ। ਸਾਨੂੰ ਬੜਾ ਸੰਭਲ ਕੇ ਰਹਿਣ ਅਤੇ ਕਹਿਣ ਦੀ ਲੋੜ ਹੈ, ਅਸਾਂ ਆਪ ਪੱਕੇ ਕੂਕੇ ਰਹਿਣਾ। ਸਤਿਗੁਰੂ ਜੀ ਰੋਜ਼ ਇਸ ਹੋਲੇ 'ਤੇ ਇਕੱਠ ਕਰਦੇ, ਮਤੇ ਪਾਸ ਕਰਦੇ ਅਤੇ ਸੰਗਤ ਵਿੱਚ ਪਾਸ ਹੋਏ ਮਤਿਆਂ ਦੇ ਸਾਰ ਸੁਣਾਉਂਦੇ। ਇੱਕ ਦਿਨ ਸਤਿਗੁਰੂ ਰਾਮ ਸਿੰਘ ਦਾ ਹੁਕਮਨਾਮਾ ਜਿਸ ਵਿੱਚ ਲਿਖਿਆ ਹੈ ਸੰਗਤ ਸਾਡੇ ਨਿਮਿੱਤ ਭੋਗ ਗ੍ਰੰਥ ਸਾਹਿਬ ਦੇ ਪੁਆਵੇ ਕਿ ਗੁਰੂ ਸਾਹਿਬ ਸਾਨੂੰ ਵੀ ਸੰਗਤ ਦਾ ਦੀਦਾਰ ਕਰਾਵੇ, ਜਿਸ ਕੁਝ ਕਰਨਾ ਹੈ ਉਹ ਹੁਣ ਮੇਰੇ ਨਿਮਿੱਤ ਕਰੇ। ਸਤਿਗੁਰੂ ਜੀ ਆਪ ਵਿਰਾਗੀ ਹੋਇਆ ਖੜੋ ਸੰਗਤ ਵਿੱਚ ਸੁਣਾਇਆ, ਸੁਣ ਸਭ ਸੰਗਤ ਵੀ ਵੈਰਾਗੀ ਹੋਈ। ਸਤਿਗੁਰੂ ਜੀ ਕਿਹਾ ਸੁਹੇਵੇ ਸਾਹਿਬ ਪਾਠ ਕੀਤੇ ਹਨ ਅਤੇ ਜਿੰਨੇ ਗੁਰੂ ਕਰਾਏ ਹੋਰ ਕਰਨੇ ਹਨ ਜਿੱਥੇ ਗੁਰੂ ਕਰਾਏ। ਜਿਸ ਕਰਾਉਣਾ ਹੋਵੇ ਅਖੰਡ ਪਾਠ ਉਹ 40 ਰੁਪਈਏ ਮੋਖ ਦੇ ਅਤੇ ਸਧਾਰਨ ਦੇ 15 ਰੁਪਏ ਦੇ ਅਸੀਂ ਕਰਾਂਗੇ। ਜਿਸ ਦਾ ਜੀ ਕਰੇ ਰਕਮ ਦੇਵੇ ਨਾਮ ਲਿਖਾਵੇ। ਕਈਆਂ ਰਕਮਾਂ ਦਿੱਤੀਆਂ, ਕਈਆਂ ਨਾਮ ਲਿਖਾਏ ਅਤੇ ਕਿਹਾ ਜਦ ਸਿੱਖ ਪੁੱਜਣਗੇ ਦੇਵਾਂਗੇ। ਇਸ ਹੋਲੇ 'ਚ 4 ਸਫ਼ਾਂ ਵਿਛਾਉਣ ਦਾ ਹੁਕਮ ਦਿੱਤਾ, ਪੈਰੇ ਖੜ੍ਹੇ ਕਰ ਬਹਾਉਣ ਦਾ ਹੁਕਮ ਦਿੱਤਾ। ਇੱਕ ਸਫ਼ ਸਾਧ ਸੰਗਤ ਦੀ ਸਤਿਗੁਰੂ ਜੀ ਦੇ ਨੇੜੇ, ਦੂਜੀ ਸਰਦਾਰਾਂ ਆਏ ਖੁੱਲ੍ਹਿਆਂ ਦੀ ਅਤੇ ਸਰਕਾਰੀ ਲੋਕਾਂ ਦੀ, ਤੀਜੀ ਹੋਰ ਮਤ ਦੇ ਸਾਧੂਆਂ ਆਇਆਂ ਅਤੇ ਖੁੱਲ੍ਹੇ ਕੂਕਿਆਂ ਦੀ, ਚੌਥੀ ਮਾਈਆਂ ਜੋ ਸਭ ਸੀ ਅਤੇ ਸਭ ਆਏ ਨੂੰ ਆਦਰ ਨਾਲ ਪਹਿਰੇਦਾਰਾਂ ਨੂੰ ਬਹਾਉਣ ਦਾ ਹੁਕਮ ਸੀ। ਇਸ਼ਾਰਾ ਦੇ ਸਦਾ ਚਾਏ ਮੁੱਖ ਮਿਸ਼ਟ ਬਾਣੀ ਗੁਰਵਾਕ ਅਨੁਸਾਰ ਕੋਈ ਨਾਮਧਾਰੀ ਨਿਰਾ ਕਾਂਗਰਸ ਰੂਪ ਹੀ ਹੋ ਟੁਰਨਾ ਚਾਹੁੰਦੇ ਸੀ ਤੇ ਸਤਿਗੁਰੂ ਜੀ ਧਰਮ ਨੂੰ ਮੁੱਖ ਰੱਖ ਕਾਂਗਰਸ ਦਾ ਸਾਥ ਦੇਣਾ ਚਾਹੁੰਦੇ ਸੀ। ਇੱਕ ਦੋ ਇਕੱਠਾਂ ਵਿੱਚ ਇਸ ਤੇ ਵਿਚਾਰ ਹੋਈ ਤੇ ਫੈਸਲਾ ਹੋਇਆ ਕਾਂਗਰਸ ਨਾਲ ਉੱਥੋਂ ਤੱਕ ਸਾਥ ਦਿੱਤਾ ਜਾਵੇ ਜਿੱਥੋਂ ਤੱਕ ਕੂਕਪੁਣੇ ਨੂੰ ਕਸਰ ਨਾ ਲੱਗੇ। ਸੋਚਿਆ ਗਿਆ ਕਿ ਅੱਜ ਨੇਮ ਹੋਰ ਹਨ ਤੇ ਕੱਲ੍ਹ ਨੂੰ ਮਤੇ ਕਾਂਗਰਸ ਦੇ ਹੋਰ ਨੇਮ ਹੋਣ। ਅੰਤ ਇਹ ਫੈਸਲਾ ਹੋਇਆ ਕਿ ਨਾਮਧਾਰੀ ਦਰਬਾਰ ਬਣੇ ਜੋ ਕਾਂਗਰਸ ਨਾਲ ਵੀ ਤੇ ਹੋਰ ਸਰਕਾਰੀ ਕੰਮਾਂ ਲਈ ਵਿਚੋਲਗੀ ਕਰੇ ਜਿਵੇਂ ਦੀ ਲੋੜ ਹੋਵੇ। ਜਿਵੇਂ ਕਿ ਅਜੇ ਭੈਣੀ ਸਾਹਿਬ ਪੁਲਿਸ ਦੀ ਚੌਂਕੀ ਬੈਠੀ ਹੋਈ ਹੈ, ਸਿੰਘ ਸਭੀਏ ਨਾਮ ਬਦਲ ਅਕਾਲੀ ਬਣ ਆਪਣਾ ਬਲ ਵਧਾ ਰਹੇ ਹਨ, ਮਤ ਸਾਡੇ ਤੇ ਵੀ ਰੋਪ ਪਾਉਣ ਜੋ ਸਹਿਣਾ ਨਹੀਂ ਪੁੱਜਦਾ। ਇਹ ਅੰਗਰੇਜ਼ਾਂ ਦੀ ਚਾਲ ਹੈ ਕਿ ਜਿਵੇਂ ਕਿਵੇਂ ਹਿੰਦੂ ਧਰਮ ਨੂੰ ਭ੍ਰਸ਼ਟ ਕੀਤਾ ਜਾਵੇ। ਇੱਕ ਸੱਤਾ ਘਟੇਗੀ, ਦੂਜਾ ਹਿੰਦੂ ਧਰਮੀਆਂ ਦੀ ਤੇ ਅੰਗਰੇਜ਼ੀ ਧਰਮੀਆਂ ਦੀ ਵਿੱਥ ਵਧੇਗੀ ਤੇ ਇੱਕ ਹੋ ਸਾਡੇ ਵੱਲ ਮੂੰਹ ਨਾ ਕਰਨਗੇ, ਪਾੜੋ ਤੇ ਰਾਜ ਕਰੋ। ਇਸ ਮਤਲਬ ਦੇ ਆਦਮੀ ਸਰਕਾਰ ਹਰ ਮਜ਼ਹਬ ਵਿੱਚ ਵਾੜ ਰੱਖੇ ਹਨ। ਸਾਨੂੰ ਬੜੇ ਸੁਚੇਤ ਹੋ ਹਿੰਦੂ ਧਰਮ ਨੂੰ ਪੁਰਾਤਨ ਸਨਾਤਨ ਧਰਮ ਤੇ ਸਿੱਖੀ ਧਰਮ ਨੂੰ ਪੱਕਾ ਰੱਖਣ ਦਾ ਖਿਆਲ ਰੱਖਣਾ ਚਾਹੀਦਾ। ਨਾਮਧਾਰੀ ਦਰਬਾਰ ਬਣਿਆ ਤੇ ਸਤਿਯੁਗ ਦੇ ਚਲਾਣ ਦਾ ਬੰਨ ਨੂੰ ਵੱਜਾ। ਨਾਮਧਾਰੀ ਪੰਥ 'ਚ ਕਈ ਸੂਬੇ ਚੜ ਗਏ ਜਾਣ, ਕਈ ਕੋਈ ਕੰਮ ਨਾ ਕਰਦੇ ਜਾਣ, ਨਵੇਂ ਸੂਬੇ ਸਾਜਣ ਦੀ ਲੋੜ ਜਾਣ, ਸੂਬੇ ਥਾਪਣੇ ਚਾਹੇ ਤੇ ਸਤਿਗੁਰੂ ਜੀ ਕਿਹਾ ਮੇਰੇ ਪਾਸ ਜੋ ਪੰਥਕ ਫੈਸਲਾ ਨਾ ਨਿਬੜ ਸਕੇ ਸੋ ਆਵੇ ਤੇ ਕੋਈ ਕੂਕਾ ਕਿਸੇ ਅਰਜ ਕਰਨੋਂ ਥੁੜਿਆ ਨਾ ਰਵੇ ਤੇ ਪੰਥਕ ਢਲਾਈ ਨਾ ਵਰਤੇ। ਸਤਿਗੁਰੂ ਜੀ ਵਚਨ ਕੀਤਾ ਜੇ ਖੁੱਲ੍ਹੇ ਨਾਲ ਵੀ ਤਨਾਜ਼ਾ ਹੋਵੇ ਤਾਂ ਸੂਬਾ ਵਿੱਚ ਪੈ ਸਮਝੌਤਾ ਕਰਾਵੇ, ਜੇ ਖੁੱਲ੍ਹਾ ਨਾ ਮੰਨੇ ਝੂਠਾ ਹੁੰਦਾ ਤਾਂ ਸੂਬਾ ਕੂਕੇ ਦੀ ਮਦਦ ਕਰੇ, ਜੇ ਕੂਕਾ ਝੂਠਾ ਹੁੰਦਾ ਨਾ ਮੰਨੇ ਤਾਂ ਮੈਨੂੰ ਦੱਸੋ, ਮੈਂ ਉਸ ਨੂੰ ਸਮਝਾਵਾਂਗਾ। ਭੋਗ ਸਮੇਂ ਸਭ ਮਤੇ ਪਾਸ ਹੋਏ ਸੁਣਾਏ ਗਏ, ਸੂਬੇ ਹਰ ਜ਼ਿਲ੍ਹੇ ਵਾਰ ਥਾਪ ਕੇ ਸੁਣਾਏ ਗਏ। ਨਾਮਧਾਰੀ ਦਰਬਾਰ ਤੇ ਸਤਿਯੁਗ ਨੂੰ 10,000 ਰੁਪਈਆ ਵੀ ਸਤਿਗੁਰੂ ਜੀ ਦਿੱਤਾ। ਜੋ ਸੇਵਕ ਦਲ ਸਰਬ ਸ੍ਰਿਸ਼ਟੀ ਸੁਧਾਰਕ ਦਲ ਅੱਗੇ ਬਣਿਆ ਹੋਇਆ ਸੀ ਉਸ ਦਾ ਬਲ ਤੇ ਨਾਮ ਤੋੜ ਦਿੱਤਾ। ਮਹਾਰਾਜ ਗੁਰਦਿਆਲ ਸਿੰਘ ਜੀ, ਆਲਮ ਜੀ, ਸੰਤ ਮੰਗਲ ਸਿੰਘ ਜੀ, ਸੰਤ ਇੰਦਰ ਸਿੰਘ ਜੀ ਚੱਕਰਵਰਤੀ ਆਦਿ ਹਿੰਦੀ, ਅੰਗਰੇਜ਼ੀ, ਉਰਦੂ, ਗੁਰਮੁਖੀ ਅਖਬਾਰਾਂ ਨੂੰ ਪੁਰਾਣੀ ਨਵੀਂ ਨਾਮਧਾਰੀ ਪੰਥ ਦੀ ਕਾਰਵਾਈ ਇਤਿਹਾਸ ਲਿਖ ਦਿੰਦੇ ਤੇ ਸਤਿਯੁਗ 'ਚ ਛਾਪਦੇ ਸੀ। ਇਸ ਦਰਬਾਰ ਵਿੱਚ ਕਈ ਸੇਵਕ ਦਲ ਦੇ ਰਹਿ, ਕਈ ਹੋਰ ਪੰਥ 'ਚੋਂ ਪੜ੍ਹੇ ਲਿਖੇ ਅਤੇ ਹੁਸ਼ਿਆਰ ਕੰਮ ਕਰਨ ਵਾਲੇ ਹੀ ਲੈ ਗਏ ਅਤੇ ਸਤਿਗੁਰੂ ਜੀ ਦੀ ਮਨਜ਼ੂਰੀ ਹਰ ਕੰਮ 'ਤੇ ਰੱਖੀ ਗਈ ਜੋ ਕਈ ਪਹਿਲੋਂ ਨਾਂ ਸੀ ਚਾਹੁੰਦੇ। ਸੰਤ ਸੂਬਾ ਫਤਿਹ ਸਿੰਘ ਜੀ ਮਾਂਗਾ ਜ਼ਿਲ੍ਹਾ ਲਾਹੌਰ, ਜਗਤ ਸਿੰਘ ਜੀ ਖੰਡੂਵਾਲੀ ਜ਼ਿਲ੍ਹਾ ਸਿਆਲਕੋਟ, ਹਰਨਾਮ ਸਿੰਘ ਜੀ ਭੋਏ ਵਾਲੀ ਜ਼ਿਲ੍ਹਾ ਅੰਮ੍ਰਿਤਸਰ, ਜਿੰਦਾ ਸ਼ਹੀਦ ਸੰਤ ਜਵਾਨ ਸਿੰਘ ਜੀ ਮਿੰਟਗੁਮਰੀ ਜ਼ਿਲ੍ਹੇ ਦੇ, ਮਹਾਂ ਸਿੰਘ ਜੀ ਨੀਲਿਆਂ ਵਾਲੀ ਬਹਾਵਲਪੁਰ ਦੇ, ਬਿਸ਼ਨ ਸਿੰਘ ਭਦੌੜ ਪਟਿਆਲਾ ਨਾਭਾ ਸੰਗਰੂਰ ਦੇ, ਚੰਨਣ ਸਿੰਘ ਮਹਿਮਾ ਵਾਲੀ ਫਰੀਦਕੋਟ ਦੇ, ਮੀਆਂ ਸਿੰਘ ਜੀ ਗੁਰੂਸਰ ਵਾਲੇ ਮਾਲਵੇ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ, ਮਹਿਲ ਸਿੰਘ ਜੀ ਸੇਠ ਫਿੱਲੋਕੇ ਜ਼ਿਲ੍ਹਾ ਗੁਜਰਾਂ ਵਾਲੇ ਦੇ, ਪੰਡਿਤ ਬਸੰਤ ਸਿੰਘ ਜੀ ਬਧਾਣੇ ਵਾਲੇ ਦੁਆਬੇ ਜ਼ਿਲ੍ਹਾ ਜਲੰਧਰ ਦੇ, ਮਨਸਾ ਸਿੰਘ ਭਰਥਲਾ ਜ਼ਿਲ੍ਹਾ ਲੁਧਿਆਣੇ ਦੇ, ਵਰਿਆਮ ਸਿੰਘ ਜੀ ਮੌਲੀ ਵੈਦਮਾ ਜ਼ਿਲ੍ਹਾ ਅੰਬਾਲਾ ਦੇ, ਬੰਤਾ ਸਿੰਘ ਜੀ ਬੂੜੇ ਡੱਲੇ ਵਾਲੇ ਜ਼ਿਲ੍ਹਾ ਸਰਗੋਧੇ ਦੇ, ਸੇਠ ਦਿਆਲ ਸਿੰਘ ਜੀ ਸਿਆਮ ਦੇ, ਭਗਵੰਤ ਸਿੰਘ ਜੀ ਯੂਪੀ ਦੇ ਸੂਬੇ, ਕਾਹਨ ਸਿੰਘ ਜੀ ਲਖਨਊ ਦੇ, ਗੰਗਾ ਸਿੰਘ ਜੀ ਗੁਜਰਾਤ ਜ਼ਿਲ੍ਹੇ ਦੇ, ਰਾਵਲਪਿੰਡੀ ਦੇ ਸੂਬਾ ਮਹਤਾਬ ਸਿੰਘ ਜੀ ਰਾਮਪੁਰ ਜ਼ਿਲ੍ਹਾ ਗੁਜਰਾਂ ਵਾਲੇ ਦੇ, ਹਮੀਰ ਸਿੰਘ ਜੀ ਹਰੀਪੁਰ ਜ਼ਿਲ੍ਹਾ ਹਜ਼ਾਰਾ ਦੇ, ਸੰਤਾ ਸਿੰਘ ਜੀ ਕੈਮਲਪੁਰ ਦਾ ਸੂਬਾ ਸਿੰਧ ਹੈਦਰਾਬਾਦ ਦਾ, ਇੰਦਰ ਸਿੰਘ ਘੁੱਕੇ ਵਾਲੀ ਮੁਲਤਾਨ ਦੇ ਜ਼ਿਲ੍ਹੇ ਦੇ, ਗੁਰਬਖਸ਼ ਸਿੰਘ ਜੀ ਚੱਕ ਪੁਆਧ ਦੇ ਇਲਾਕੇ ਦਾ ਸੂਬਾ, ਮਹਤਾਬ ਸਿੰਘ ਜੀ ਗਿੱਲ ਜ਼ਿਲ੍ਹੇ ਸ਼ੇਖੂਪੁਰੇ ਦੇ, ਖੁਸ਼ਹਾਲ ਸਿੰਘ ਜੀ ਲਾਹੌਰ ਦੇ, ਟਹਿਲ ਸਿੰਘ ਜੀ ਸੱਦੋਵਾਲ ਜ਼ਿਲ੍ਹਾ ਲਾਇਲਪੁਰ ਦੇ, ਜਗਤ ਸਿੰਘ ਜੀ ਹਜਰੋਂ ਡੇਰੇ ਦੇ ਸੇਵਾਦਾਰ ਸੂਬੇ ਥਾਪੇ। ਕਈਆਂ ਤਦੋਂ ਵੀ ਕਿਹਾ ਇਹ ਸੇਵਾ ਦੇ ਅਸੀਂ ਯੋਗ ਨਹੀਂ ਤੇ ਬਾਅਦ ਵੀ ਅਰਜ ਕਰ ਆਗਿਆ ਲਈ, ਉਹਨਾਂ ਦੇ ਥਾਂ ਬਦਲ ਹੋਰ ਥਾਪੇ ਗਏ ਸਮੇਂ ਦੇ ਲੋੜ ਅਨੁਸਾਰ ਸਤਿਗੁਰੂ ਜੀ ਦੀ ਰਜ਼ਾ ਨਾਲ। ਨਾਮਧਾਰੀ ਦਰਬਾਰ ਦੇ ਮੈਂਬਰ ਮਹਾਰਾਜ ਗੁਰਦਿਆਲ ਸਿੰਘ ਜੀ ਮੁੱਖ, ਸੰਤ ਨਿਧਾਨ ਸਿੰਘ ਜੀ ਆਲਮ, ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ, ਸੰਤ ਹਰਨਾਮ ਸਿੰਘ ਜੀ ਰਾਗੀ, ਪੰਡਿਤ ਬਸੰਤ ਸਿੰਘ ਜੀ, ਸੰਤ ਇੰਦਰ ਸਿੰਘ ਜੀ ਚੱਕਰਵਰਤੀ, ਬੁੱਢਾ ਸਿੰਘ ਜੀ ਖਾਨਪੁਰ, ਪੰਡਿਤ ਅਮਰ ਸਿੰਘ ਜੀ, ਸੂਰਤ ਸਿੰਘ ਜੀ ਭਿਕਸ਼ੂ ਖਤਰਾਂ ਦੇ, ਗੁਰਬਖਸ਼ ਸਿੰਘ ਜੀ ਚੱਕ ਕੂਕਿਆਂ, ਨੱਥਾ ਸਿੰਘ ਜੀ ਚੇਲੇ ਕੇ, ਸੰਤ ਜਵੰਦ ਸਿੰਘ ਜੀ ਜਿੰਦਾ ਸ਼ਹੀਦ ਖਿਆਲਾ, ਸਰਦਾਰ ਕੇਸਰ ਸਿੰਘ ਜੀ ਚਵਿੰਡਾ, ਸਰਦਾਰ ਦਇਆ ਸਿੰਘ ਜੀ ਕੱਕੜ, ਰਤਨ ਸਿੰਘ ਜੀ ਕੂਕਾ ਸੰਧਵਾਂ ਦੇ, ਜੰਗ ਸਿੰਘ ਜੀ ਬਿਲਗਾ, ਪ੍ਰੀਤਮ ਸਿੰਘ ਜੀ ਸੇਠ ਵਰਨਾ ਦੇ, ਸਰਦਾਰ ਲਛਮਣ ਸਿੰਘ ਜੀ ਫਤਿਹ ਵਾਲੀਏ ਕਰਾਲ ਅੰਮ੍ਰਿਤਸਰ ਰਹਿੰਦੇ, ਮਸਤਾਨ ਸਿੰਘ ਕਿਆਮਪੁਰ, ਪੰਡਿਤ ਮੁਨਸ਼ਾ ਸਿੰਘ, ਰਾਜਾ ਧਿਆਨ ਸਿੰਘ ਕੱਕੜ ਜ਼ਿਲ੍ਹਾ ਅੰਮ੍ਰਿਤਸਰ, ਸਰਦਾਰ ਅਰਬੇਲ ਸਿੰਘ, ਬਿਸ਼ਨ ਸਿੰਘ ਭਦੌੜ, ਸੰਤ ਭਗਤ ਸਿੰਘ ਜੀ ਦਾਤੇਵਾਲ, ਮਸਤਾਨ ਸਿੰਘ ਜੀ ਰਾਏਸਰ, ਸੂਬਾ ਖੇਮ ਸਿੰਘ ਜੀ ਮਾਹੂਵਾਲ, ਖਜਾਨ ਸਿੰਘ ਮਜ਼ਬੀ, ਸਰਦਾਰ ਆਤਮਾ ਸਿੰਘ, ਟਹਿਲ ਸਿੰਘ ਸੱਦੋਵਾਲ, ਈਸਰ ਸਿੰਘ ਖਾਨਪੁਰ, ਧਾਰਾ ਸਿੰਘ ਜੀਆ ਬੱਗਾ, ਲਾਲ ਸਿੰਘ ਢਿਲਵਾਂ, ਅਣਖਾ ਸਿੰਘ ਦਾਤੇਵਾਲ, ਪਹਿਲੇ ਪ੍ਰਧਾਨ ਰਾਜਾ ਧਿਆਨ ਸਿੰਘ ਬਣੇ, ਫਿਰ ਲਛਮਣ ਸਿੰਘ, ਫਿਰ ਆਲਮ ਜੀ ਬਣੇ, ਫਿਰ ਦਰਬਾਰ ਤੋੜਿਆ ਵੀ ਗਿਆ। ਇਹ ਸਮਾਂ ਸਭ ਅੱਗੇ ਆਵੇਗਾ। ਮੈਨੂੰ ਆਮ ਲਿਖਤ ਸੰਤ ਕਾਲਾ ਸਿੰਘ ਜੀ ਤੋਂ ਇਹ ਸੂਬਿਆਂ ਅਤੇ ਦਰਬਾਰ ਦੇ ਮੈਂਬਰਾਂ ਦੇ ਨਾਮ ਪਤੇ ਮਿਲੇ ਹਨ ਅਤੇ ਕੁਝ ਮੈਂ ਪੁੱਛ ਪਤੇ ਕਰ ਲਿਖੇ ਹਨ ਬਿਰਧਾਂ ਅਤੇ ਉਸ ਸਮੇਂ ਦੇ ਵਿੱਚ ਹੋਣ ਵਾਲਿਆਂ ਤੋਂ। ਹੋਲੇ ਦੇ ਭੋਗ ਵਾਲੇ ਦਿਨ ਹਵਨ ਕਰ ਬਹੁਤ ਭੋਗ ਪਾਏ ਗਏ ਸੁਣਾਇਆ ਗਿਆ। ਅੱਗੋਂ ਹੋਲਾ ਰਾਵਲਪਿੰਡੀ ਹੋਵੇਗਾ ਸਰਦਾਰ ਆਤਮਾ ਸਿੰਘ ਜੀ ਵੱਲੋਂ। ਸੁਣਾਇਆ ਗਿਆ ਸਤਿਗੁਰੂ ਜੀ ਸਦਾ ਸੂਬੇ ਬਣਾ ਅਤੇ ਹਟਾ ਸਕਦੇ ਹਨ ਅਤੇ ਮੈਂਬਰ ਦਰਬਾਰ ਦੇ ਬਣਾ ਅਤੇ ਬਦਲ ਸਕਦੇ ਹਨ। ਕੁਝ ਕਾਂਗਰਸ ਦੇ ਜ਼ਿਆਦਾ ਪੱਖੀ ਚਾਹੁੰਦੇ ਸੀ ਕਿ ਪੰਥ 'ਚੋਂ ਅਸੀਂ ਆਪਣੀ ਮਰਜ਼ੀ ਨਾਲ ਮਾਇਆ ਗੁਰਾਈਏ ਅਤੇ ਮਨੁੱਖ ਲਈਏ, ਪਰ ਇਹ ਖਾਹਿਸ਼ ਉਹਨਾਂ ਦੀ ਨਾ ਪੂਰੀ ਹੋ ਸਕੀ। ਸਤਿਗੁਰੂ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿੱਤ ਸੰਗਤ ਤੋਂ ਪਾਠ ਕਰਾਉਣ ਦੀ ਮੰਗ ਕੀਤੀ ਅਤੇ ਉਤਸ਼ਾਹ ਵਧਿਆ। ਹੋਲੇ ਦੀ ਸੇਵਾ ਸਾਰੇ ਮਾਲਵੇ ਅਤੇ ਜ਼ਿਲ੍ਹੇ ਵੱਲੋਂ ਹੋਈ।